ਅੱਜ ਦਾ ਪ੍ਰਸੰਗ ਲੜੀਵਾਰ ਸੁਖਮਣੀ ਸਾਹਿਬ ਵਿੱਚ ਨਵੀਂ ਅਸ਼ਟਪਦੀ ਦੇ ਅਖੀਰਲੇ ਚਾਰ ਪਦੇ ਵਿਚਾਰਾਂਗੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਸਾਰੀ ਅਸ਼ਟਪਦੀ ਵਿੱਚ ਜਿਨ੍ਹਾਂ ਦੇ ਨਾਮ ਨਾਲ ਅਪਰਸ ਵੈਸ਼ਨੋ ਭਗਵਤੀ ਰਾਮਦਾਸ ਪੰਡਿਤ ਔਰ ਜੀਵਨ ਮੁਕਤ ਮਨੁੱਖ ਇਹ ਸਾਰੀਆਂ ਅਵਸਥਾਵਾਂ ਨੇ। ਜਿਵੇਂ ਜਿਉਂ ਜਿਉਂ ਬੀਜ ਪੁੰਗਰਦਾ ਹੈ ਉਹਦੀ ਅਵਸਥਾ ਬਦਲਦੀ ਹੈ। ਪਹਿਲਾਂ ਉਹ ਬੀਜ ਹੈ, ਫਿਰ ਛੋਟੀ ਛੋਟੀਆਂ ਪੁੰਗਰਾਂ ਉਹਦੇ ਵਿੱਚੋਂ ਨਿਕਲਦੀਆਂ, ਰੂਪ ਬਦਲ ਜਾਂਦਾ। ਇਸ ਤਰ੍ਹਾਂ ਧਰਮੀ ਬੰਦਾ ਵੀ ਜੇ ਤਾਂ ਤੁਰੇ ਫਿਰ ਤਾਂ ਰੂਪ ਬਦਲਦਾ, ਨਹੀਂ ਤਾਂ ਜਿਵੇਂ ਦਾ ਹੈ ਸੀ ਉਸੇ ਤਰ੍ਹਾਂ ਹੀ ਬੈਠਾ ਰਹਿੰਦਾ। ਬੀਜ ਟੁੱਟਦਾ ਫਿਰ ਉਹਦੀਆਂ ਬਾਰੀਕ ਕਰੂੰਬਲੀਆਂ ਨਿਕਲਦੀਆਂ, ਫਿਰ ਉਹਦੀ ਤਣਾ ਬਣਦਾ ਹੈ, ਫਿਰ ਟਹਿਣੀਆਂ ਬਣਦੀਆਂ ਨੇ, ਫਿਰ ਪੱਤੇ ਲੱਗਦੇ ਨੇ, ਫਿਰ ਫੁੱਲ ਬਣਦੇ ਨੇ, ਫਿਰ ਬੀਜ ਪਰਤ ਕੇ ਆਪਣੇ ਫਲ ਦਾ ਰੂਪ ਧਾਰਨ ਕਰਦਾ। ਜਿੱਥੋਂ ਤੁਰਿਆ ਸੀ ਉੱਥੇ ਪਹੁੰਚ ਗਿਆ। ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ। ਜੀਵਨ ਦਾ ਜੇ ਮਨੋਰਥ ਭਾਲਿਆ ਜਾਏ ਤੇ ਉਹ ਪ੍ਰਕਿਰਤੀ ਵਿੱਚੋਂ ਲੱਭ ਜਾਂਦਾ। ਪ੍ਰਕਿਰਤੀ ਵਿੱਚ ਤੁਸੀਂ ਵੇਖੋ, ਇੱਕ ਮਾਲੀ ਇੱਕ ਅੰਬ ਬੀਜਦਾ ਹੈ, ਅੰਬ ਦਾ ਬੀਜ ਬੀਜਦਾ ਹੈ ਤੇ ਉਸ ਬੀਜਣ ਵਾਲੇ ਨੂੰ ਪੁੱਛਿਆ ਜਾਏ ਜਿਹੜਾ ਕੰਮ ਤੂੰ ਕਰ ਰਿਹਾ ਇਹਦੀ ਮੰਜ਼ਿਲ ਕੀ ਹੈ, ਇਹ ਪਹੁੰਚ ਕਿੱਥੇ ਕਰਨੀ, ਤੂੰ ਕਿਹੜੀ ਥਾਂ ਤੇ ਪਹੁੰਚਣਾ, ਤੇਰਾ ਮਨੋਰਥ ਏਮ ਕੀ ਜੀ ਇਹਦਾ ਇਸ ਕੰਮ ਦਾ, ਤਾਂ ਉਹ ਕਹੇਗਾ ਕਿ ਇਹਦਾ ਇੱਕ ਹੀ ਮੰਜ਼ਿਲ ਹੈ, ਮੈਂ ਅੰਬ ਬੀਜਿਆ ਤੇ ਮੈਨੂੰ ਅੰਬ ਚਾਹੀਦਾ, ਉੱਥੇ ਜਾ ਕੇ ਮੈਂ ਸਮਝ ਲਾਂਗਾ ਮੈਂ ਸਫਲ ਹੋ ਗਿਆ ਇਹਦੇ ਵਿੱਚ। ਤੇ ਜੇ ਉਹਨੇ ਅੰਬ ਦਾ ਬੀਜ ਬੀਜਿਆ ਉੱਗਿਆ ਤੇ ਰਾਹ ਵਿੱਚ ਉਹਨੂੰ ਪਾਣੀ ਨਾ ਮਿਲਿਆ, ਪੱਤੇ ਸੁੱਕ ਗਏ, ਕੀੜੇ ਖਾ ਗਏ, ਸੰਭਾਲ ਨਾ ਕੀਤੀ, ਜਾਂ ਉਹਨੂੰ ਕੋਈ ਰੋਗ ਲੱਗ ਗਿਆ ਅੱਧ ਵਿੱਚ ਸੁੱਕ ਗਿਆ ਤੇ ਉਹ ਨਿਰਾਸ਼ ਹੋ ਜਾਏਗਾ। ਉਹ ਮਾਲੀ ਕਹੇਗਾ ਵੀ ਸਿਰੇ ਨਹੀਂ ਲੱਗੀ ਗੱਲ। ਇਸ ਤਰ੍ਹਾਂ ਮਨੁੱਖੀ ਸਰੀਰ ਨੂੰ ਪਰਮਾਤਮਾ ਮਾਲੀ ਬਣ ਕੇ ਬੀਜਦਾ। ਤੁਸੀਂ ਬਾਣੀ ਵਿੱਚ ਪੜੋਗੇ ਮੇਰਾ ਪ੍ਰਭ ਮਾਲੀ ਜਗਤ ਸਭ ਵਾੜੀ, ਇਹ ਸਾਰਾ ਜਗਤ ਬਾਗ ਹੈ, ਹਰ ਇੱਕ ਸਰੀਰ ਉਹਦੇ ਵਿੱਚ ਇੱਕ ਰੁੱਖ ਹੈ, ਇੱਕ ਬੂਟਾ ਹੈ। ਪਰਮਾਤਮਾ ਇਸ ਆਸ ਨੂੰ ਲੈ ਕੇ ਬੀਜਦਾ ਹੈ ਕਿ ਇਹਦੀ ਯਾਤਰਾ ਜਿੱਥੋਂ ਸ਼ੁਰੂ ਹੋਈ ਹੈ ਉੱਥੋਂ ਤੱਕ ਪਹੁੰਚ ਜਾਏ। ਗੁਰੂ ਅਮਰਦਾਸ ਜੀ ਨੂੰ ਪੁੱਛੀਏ, ਮਹਾਰਾਜ ਇੱਕ ਬੂਟੇ ਦੀ ਯਾਤਰਾ ਤੇ ਬੀਜ ਤੋਂ ਸ਼ੁਰੂ ਹੁੰਦੀ ਹੈ, ਸਾਡੀ ਕਿੱਥੋਂ ਸ਼ੁਰੂ ਹੋਈ? ਤੇ ਗੁਰੂ ਅਮਰਦਾਸ ਜੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ ਤੇਰਾ ਜੀਵਨ ਕਿੱਥੋਂ ਸ਼ੁਰੂ ਹੋਇਆ। ਸਾਹਿਬ ਕਹਿੰਦੇ ਨੇ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਮੂਲ ਦਾ ਅਰਥ ਹੈ ਬੀਜ ਜੜ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਸ੍ਰਿਸ਼ਟੀ ਕਿੱਥੋਂ ਬਣੀ? ਜੋਤ ਰਾਖੀ ਤਾਂ ਤੂੰ ਜਗ ਮਾਇਆ। ਜੋਤ ਦੇ ਅਰਥ ਨੇ ਸ਼ਬਦ, ਆਵਾਜ਼, ਜਿਹਨੂੰ ਅੰਗਰੇਜ਼ੀ ਵਾਲੇ ਸਾਊਂਡ ਕਹਿੰਦੇ ਨੇ, ਇਹ ਆਵਾਜ਼ ਸੁਣੀ ਜਾਂਦੀ ਹੈ, ਉਹਨੂੰ ਕਹੀਏ ਸਾਊਂਡਲੈਸ ਸਾਊਂਡ, ਉਹ ਆਵਾਜ਼ ਜਿਹਨੂੰ ਇਹ ਕੰਨ ਨਹੀਂ ਸੁਣ ਸਕਦੇ, ਉੱਥੋਂ ਜਗਤ ਬਣਿਆ। ਖੈਰ ਵਿਸ਼ਾ ਹੋਰ ਪਾਸੇ ਜਾਣ ਵਾਲਾ। ਕਹਿਣ ਤੋਂ ਭਾਵ ਗੁਰੂ ਅਮਰਦਾਸ ਜੀ ਕਹਿੰਦੇ ਨੇ, ਜੋਤ ਤੋਂ ਤੇਰਾ ਜੀਵਨ ਸ਼ੁਰੂ ਹੋਇਆ, ਇਹ ਸਰੀਰਾ ਮੇਰਿਆ ਇਸ ਜਗ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਜੋਤ ਇਹਦੀ ਆਰੰਭਤਾ ਹੈ, ਜਿਵੇਂ ਅੰਬ ਦੇ ਬੂਟੇ ਦੀ ਆਰੰਭਤਾ ਬੀਜ ਤੋਂ ਹੋਈ, ਅੰਬ ਤੋਂ ਜੋਤ ਤੋਂ ਜੀਵਨ ਸ਼ੁਰੂ ਹੋਇਆ ਤੇ ਰਸਤੇ ਵਿੱਚ ਮਿੱਟੀ ਹੈ ਸਰੀਰ ਸਾਰਾ। ਜੇ ਅਸੀਂ ਮਿੱਟੀ ਵਿੱਚ ਫਸ ਗਏ ਅਸੀਂ ਅਸਫਲ ਹੋ ਗਏ, ਰਾਹ ਵਿੱਚ ਸੁੱਕ ਗਿਆ ਜੀਵਨ, ਰਾਹ ਵਿੱਚ ਹੀ ਖਿਲਰ ਗਿਆ ਜੀਵਨ। ਤੇ ਜਿਹੜੇ ਲੋਕ ਇਸ ਮਿੱਟੀ ਦੀ ਵਰਤੋਂ ਕਰਕੇ ਨੂਰ ਤੱਕ ਚਲੇ ਜਾਂਦੇ ਨੇ, ਜੋਤ ਨੂੰ ਪ੍ਰਾਪਤ ਕਰ ਲੈਂਦੇ, ਪ੍ਰਗਟ ਕਰ ਲੈਂਦੇ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ, ਪਰ ਸਿੱਧਾ ਨਹੀਂ ਗੁਰਸਾਖੀ ਜੋਤ ਪ੍ਰਗਟ ਹੋਏ। ਤੇ ਗੁਰੂ ਨਾਨਕ ਸਾਹਿਬ ਉਸ ਪੰਡਿਤ ਨੂੰ ਕਹਿਣ ਲੱਗੇ ਜਗਨਨਾਥ ਜਾ ਕੇ, ਕਹਿੰਦੇ ਪੰਡਿਤ ਜੀ ਹੁਣ ਥਾਲੀ ਵਿੱਚ ਦੀਵੇ ਲਾਉਣ ਦੀ ਲੋੜ ਨਹੀਂ ਰਹੀ, ਹੁਣ ਅੰਦਰ ਹੀ ਆਰਤੀ ਹੁੰਦੀ ਜਾਂਦੀ, ਅੰਦਰ ਦੀਵਾ ਜਗ ਪਿਆ। ਪਾਇਆ ਰਤਨ ਘਰਾਹੋਂ ਦੀਵਾ ਬਾਲਿਆ, ਉੱਥੇ ਸ਼ਬਦ ਕਹਿ ਸਨ ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਤਾਂ ਉਹ ਮਾਲੀ ਸੰਤੁਸ਼ਟ ਹੋ ਜਾਏਗਾ ਜਿਹੜਾ ਆਪਣੇ ਬੂਟੇ ਨੂੰ ਫਲ ਤੱਕ ਲੈ ਕੇ ਚਲਾ ਗਿਆ। ਜੇ ਰਾਹ ਵਿੱਚ ਸੁੱਕ ਗਿਆ ਤੇ ਨਿਰਾਸ਼ ਹੁੰਦਾ। ਇਸੇ ਤਰ੍ਹਾਂ ਪਰਮਾਤਮਾ ਭਾਵੇਂ ਨਿਰਾਸ਼ ਕਦੀ ਨਹੀਂ ਹੁੰਦਾ, ਨਿਰਾਸ਼ ਤਾਂ ਉਹਦੇ ਕੋਲ ਹੈ ਹੀ ਨਹੀਂ, ਪਰ ਉਹ ਫਿਰ ਵੀ ਅੰਦਰੋਂ ਥੋੜਾ ਜਿਹਾ ਜ਼ਰੂਰ ਝੁਰਦਾ ਹੋਵੇਗਾ ਵੀ ਜਿਹਨੂੰ ਪੈਦਾ ਕੀਤਾ ਸੀ ਰਾਹ ਵਿੱਚ ਹੀ ਸੁੱਕ ਗਿਆ, ਮਿੱਤਰ ਸਿਰੇ ਤੇ ਆਇਆ ਹੀ ਨਹੀਂ, ਖੁੱਭ ਗਿਆ ਰਾਹ ਵਿੱਚ, ਥੋੜਾ ਜਿਹਾ ਜ਼ਰੂਰ, ਪਰ ਉਹਦੇ ਵਿੱਚ ਕੋਈ ਉਦਾਸੀ ਨਹੀਂ। ਉਹ ਫਿਰ ਪਰਤ ਕੇ ਭੇਜ ਦਿੰਦਾ, ਵਾਰ ਵਾਰ ਕਹਿੰਦਾ ਫਿਰ ਜਾ ਫਿਰ ਜਾ। ਇਸ ਨੂੰ ਕਹਿੰਦੇ ਵਾਰ ਵਾਰ ਜਨਮ ਲੈਣਾ, ਜਿੰਨਾ ਚਿਰ ਅਸੀਂ ਫਲ ਤੱਕ ਨਹੀਂ ਜਾਵਾਂਗੇ ਸਾਨੂੰ ਬੀਜਦੇ ਹੀ ਰਹੇਗਾ, ਭੇਜਦੇ ਹੀ ਰਹੇਗਾ, ਔਰ ਭਟਕਦੇ ਰਹਾਂਗੇ ਫਿਰ ਯਾਤਰਾ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਬੀਜ ਦੀ ਗੱਲ ਕਰਦੇ ਨੇ ਇਸ ਪਹਿਲੇ ਬਚਨ ਵਿੱਚ, ਕਿਉਂਕਿ ਮੈਂ ਬਹੁਤੇ ਵਿਸਤਾਰ ਵਿੱਚ ਨਹੀਂ ਜਾ ਸਕਦਾ। ਲੰਬੇ ਅੱਧੀ ਅਸ਼ਟਪਦੀ ਦੀ ਵਿਆਖਿਆ ਆਪ ਜੀ ਨਾਲ ਸਾਂਝੀ ਕਰਨੀ। ਹਜ਼ੂਰ ਸੱਚੇ ਪਾਤਸ਼ਾਹ ਨਾਮ ਨੂੰ ਕਹਿ ਰਹੇ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮਹਿ ਜਪੈ ਕੋ ਨਾਮ। ਇਸ ਪੰਕਤੀ ਵਿੱਚ ਧਾਰਮਿਕ ਮਾਰਗ ਦੇ ਉੱਤੇ ਡਿੱਗੇ ਹੋਏ, ਟੱਠੇ ਹੋਏ, ਨਿਰਾਸ਼ ਹੋਏ ਉਸ ਮਨੁੱਖ ਨੂੰ ਇੱਕ ਸਟੈਂਡ ਕੀਤਾ ਗਿਆ, ਖੜੇ ਕੀਤਾ ਗਿਆ, ਜਿਹੜਾ ਕਹਿੰਦਾ ਮੇਰੇ ਵੱਸ ਦੀ ਗੱਲ ਨਹੀਂ ਨਾਮ ਜਪਣਾ, ਮੇਰੇ ਵੱਸ ਦੀ ਗੱਲ ਨਹੀਂ ਧਰਮ ਕਮਾਉਣਾ। ਉਹਨੂੰ ਕਹਿੰਦੇ ਨੇ ਜਪੈ ਕੋ ਨਾਮ, ਕੋਈ ਵੀ ਜਪ ਲਵੇ, ਯਾਨੀ ਕਿ ਜਿਹਨੂੰ ਜਿਹਨੂੰ ਸਰੀਰ ਮਿਲਿਆ ਉਸੇ ਉਸੇ ਨੂੰ ਪਰਮਾਤਮਾ ਨੇ ਅੰਦਰ ਇੱਕ ਜ਼ਮੀਨ ਦਿੱਤੀ ਹੈ, ਧਰਤੀ ਦਿੱਤੀ ਹੈ, ਤੇ ਉਹਦਾ ਬੀਜ ਮਿਲਦਾ ਗੁਰੂ ਕੋਲੋਂ। ਜੇ ਉਹਦੇ ਵਿੱਚ ਜੋ ਕੁਝ ਬੀਜ, ਸਾਡੀ ਮਰਜ਼ੀ, ਅਸੀਂ ਕੀ ਬੀਜਣਾ। ਜ਼ਮੀਨ ਤਾਂ ਪਰਮਾਤਮਾ ਨੇ ਬਖਸ਼ ਦਿੱਤੀ, ਸਰੀਰ ਜਿਹੜਾ ਹੈ, ਸਰੀਰ ਜ਼ਮੀਨ ਵਰਗਾ ਹੈ। ਇਹਨੂੰ ਬਹੁਤ ਥਾਵਾਂ ਤੇ ਗੁਰਬਾਣੀ ਵਿੱਚ ਜ਼ਮੀਨ ਕਿਹਾ ਗਿਆ। ਸਰੀਰ ਦੇ ਵਿੱਚ ਹੁਣ ਬੀਜਣਾ ਕੀ ਏ, ਇਹ ਫੈਸਲਾ ਅਕਾਲ ਪੁਰਖ ਨੇ ਸਾਡੇ ਹੱਥ ਵਿੱਚ ਦੇ ਦਿੱਤਾ, ਤੁਸੀਂ ਕੀ ਬੀਜਣਾ ਤੁਹਾਡੀ ਮਰਜ਼ੀ, ਕੰਡੇ ਲੈ ਕੇ ਆਵੋ, ਗੁਲਾਬ ਦੇ ਫੁੱਲ ਦਾ ਬੀਜ ਲੈ ਕੇ ਆਵੋ, ਝੋਨਾ ਬੀਜ ਲਓ, ਕਣਕ ਬੀਜ ਲਵੋ, ਗੰਨਾ ਬੀਜ ਲਓ, ਇਹ ਤੁਹਾਡੀ ਮਰਜ਼ੀ ਹੈ, ਪਰ ਇੱਕ ਗੱਲ ਪੱਕੀ, ਜੋ ਬੀਜਾਂਗੇ ਉਹ ਵੱਢਣਾ ਉਸੇ ਮਨੁੱਖ ਨੇ, ਇਹ ਸ਼ਰਤ ਜ਼ਰੂਰ। ਬੀਜਣਾ ਆਪਣੀ ਮਰਜ਼ੀ ਨਾਲ, ਪਰਮਾਤਮਾ ਕਿਸੇ ਦੀ ਬਾਂਹ ਨਹੀਂ ਫੜੇਗਾ ਕੀ ਕਰ ਰਿਹਾ। ਖੁੱਲ ਦੇ ਦਿੱਤੀ, ਬੀਜਣਾ ਤੂੰ, ਪਰ ਖਿਆਲ ਰੱਖੀ ਵੱਢਣਾ ਕਿਸੇ ਹੋਰ ਨੇ ਨਹੀਂ, ਵੱਢਣਾ ਵੀ ਤੂੰ ਹੈ। ਇਸ ਲਈ ਇਸ ਢੰਗ ਨਾਲ ਬੀਜੀ ਕਿ ਉਹਨੂੰ ਤੂੰ ਵੱਢਣ ਵਿੱਚ ਕਿਤੇ ਔਖਾ ਨਾ ਹੋ। ਬੀਜੀ ਇਸ ਢੰਗ ਦੇ ਨਾਲ, ਉੱਥੇ ਤਾਂ ਬੀਜ ਖਿਲਾਰਿਆ ਜਾਂਦਾ ਨਾ ਜ਼ਮੀਨ ਵਿੱਚ, ਇੱਥੇ ਸਾਧ ਸੰਗਤ ਬੀਜ ਹੋਰ ਢੰਗ ਦਾ ਹੈ। ਇੱਥੇ ਬੀਜ ਹੈ, ਅਸੀਂ ਤਿੰਨ ਚਾਰ ਚੀਜ਼ਾਂ ਦੇ ਰਾਹੀਂ ਬੀਜਨੇ ਹਾਂ, ਮੂੰਹ ਦੇ ਰਾਹੀਂ ਬੀਜੀਦਾ, ਸ਼ਬਦਾਂ ਰਾਹੀਂ ਬਹੁਤਾ ਜੀਵਨ ਬੀਜਿਆ ਜਾਂਦਾ ਜਦੋਂ ਆਦਮੀ ਬੋਲਦਾ, ਔਰ ਸ਼ਬਦ ਫਿਰ ਨਿਰੰਤਰ ਵਿਕਾਸ ਕਰ ਜਾਂਦੇ ਨੇ ਜੀਵਨ ਵਿੱਚ। ਜਿਵੇਂ ਦਾ ਅਸੀਂ ਬੋਲਨੇ ਹਾਂ ਉਹ ਸ਼ਬਦ ਅੰਦਰ ਬੀਜ ਬਣ ਕੇ ਪੈ ਜਾਂਦੇ ਨੇ। ਇਸ ਕਰਕੇ ਗੁਰਸਿੱਖੀ ਦੀ ਜਿਹੜੀ ਸਾਧਨਾ ਉਹ ਬੋਲਣ ਤੇ ਖੜੀ ਹੈ, ਬਹੁਤੀ ਬੋਲਣ ਦਾ ਇੱਕ ਵਿਗਿਆਨ ਹੈ ਗੁਰਸਿੱਖੀ। ਗੁਰੂ ਨਾਨਕ ਦੇਵ ਜੀ ਨੇ ਇੱਥੋਂ ਸਿੱਖ ਧਰਮ ਸ਼ੁਰੂ ਕੀਤਾ ਬੋਲਣ ਤੋਂ। ਬਾਕੀ ਦੇ ਧਰਮ ਸਨ, ਕੋਈ ਕਹਿੰਦਾ ਸੀ ਧਿਆਨ ਲਾਓ, ਕੋਈ ਕਹਿੰਦਾ ਸੀ ਚੁੱਪ ਕਰ ਜਾਓ, ਕੋਈ ਕਹਿੰਦਾ ਸੀ ਜੰਗਲ ਵਿੱਚ ਚਲੇ ਜਾਓ। ਗੁਰੂ ਸਾਹਿਬ ਨੇ ਇੱਕ ਨਵਾਂ ਵਿਗਿਆਨਕ ਧਰਮ ਦਿੱਤਾ, ਉਹ ਬੋਲਣ ਤੋਂ ਸ਼ੁਰੂ ਹੁੰਦਾ, ਬੋਲਣ ਤੋਂ ਸ਼ੁਰੂ ਹੁੰਦਾ ਤੇ ਚੁੱਪ ਕਰਨ ਤੇ ਸਮਾਪਤ ਹੋ ਜਾਂਦਾ ਜਾ। ਬੋਲਣ ਤੋਂ। ਆ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਕਿੱਥੋਂ ਹੁੰਦੀ? ਬੋਲਣ ਤੋਂ। ਸਭ ਤੋਂ ਪਹਿਲੀ ਬਾਣੀ ਕਿਹੜੀ ਹੈ? ਜਪ। ਜਪ ਦੇ ਅਰਥ ਕੀ ਨੇ? ਬੋਲਣਾ। ਤਾਂ ਗੁਰੂ ਸਾਹਿਬ ਨੇ ਬੋਲਣਾ ਬੀਜ ਦੱਸਿਆ ਸਭ ਤੋਂ ਪਹਿਲਾਂ। ਆ ਇੱਕ ਬਚਨ ਤੁਸੀਂ ਪੜੋਗੇ ਜਪਜੀ ਸਾਹਿਬ ਵਿੱਚ, ਉੱਥੇ ਇਹੀ ਕਹਿੰਦੇ ਨੇ, ਮੂੰਹੋਂ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ। ਕੀ ਬੋਲੀਏ ਕਿ ਪਰਮਾਤਮਾ ਸਾਨੂੰ ਉਹ ਸੁਣ ਕੇ ਪਿਆਰ ਕਰਨ ਲੱਗ ਪਾ। ਫਿਰ ਕੇ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ। ਬੋਲੀਏ ਕੀ ਤੇ ਉਹਦੇ ਅੱਗੇ ਭੇਟ ਕੀ ਕਰੀਏ ਵੀ ਉਹਦਾ ਦਰਵਾਜ਼ਾ, ਉਹਦਾ ਘਰ, ਉਹਦੀ ਡਿਉੜੀ ਸਾਨੂੰ ਦਿਸ ਪੈ। ਕੀ ਬੀਜੀਏ ਤੇ ਕੀ ਬੋਲੀਏ, ਕੀ ਭੇਟ ਕਰੀਏ? ਗੁਰੂ ਨਾਨਕ ਦੇਵ ਜੀ ਨੇ ਅੱਗੇ ਭੇਟਾ ਦੱਸ ਦਿੱਤੀ, ਧਿਆਨ ਨਾਲ ਸਰਵਣ ਕਰਨ। ਭੇਟਾ ਕਿਹੜੀ ਹੈ? ਉਹ ਸੁਣ ਲੈਣਾ, ਮਾਇਆ ਨਹੀਂ। ਇੱਥੋਂ ਤਾਂ ਸ਼ੁਰੂਆਤ ਹੁੰਦੀ ਹੈ। ਭੇਟਾ ਕਿੱਥੋਂ ਸ਼ੁਰੂ ਹੁੰਦੀ? ਕਹਿੰਦੇ ਤੈਨੂੰ ਦਰਬਾਰ ਦਿਸ ਸਕਦਾ ਹੈ ਔਰ ਤੇਰੀ ਆਵਾਜ਼ ਨੂੰ ਉਹ ਸੁਣੇਗਾ, ਇਹਦੀ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਜੀ ਇਹਨਾਂ ਤਿੰਨ ਪੰਕਤੀਆਂ ਵਿੱਚ ਲੈਂਦੇ ਨੇ। ਗੁਰੂ ਉਹ ਜਿਹੜਾ ਜ਼ਿੰਮੇਵਾਰੀ ਲਵੇ, ਜਿਹੜਾ ਜ਼ਿੰਮੇਵਾਰੀ ਨਹੀਂ ਉਹ ਗੁਰੂ ਕਾਹਦਾ ਹੈ? ਗੁਰੂ ਦੇ ਅਰਥ ਕੀ ਨੇ? ਗੁਰੂ ਦਾ ਅਰਥ ਉਹ ਜੋ ਕਹਿ ਰਿਹਾ ਉਹਦੀ ਜ਼ਿੰਮੇਵਾਰੀ ਲੈਂਦਾ ਵੀ ਇਸ ਤਰ੍ਹਾਂ ਕਰੋ, ਇਹ ਸ਼ਰਤ ਪੂਰੀ ਕਰ ਦਿਓ, ਇਹ ਹੋਵੇਗਾ, ਹੋ ਜਾਏਗਾ ਇਸ ਤਰ੍ਹਾਂ ਬਿਲਕੁਲ ਸਾਫ਼। ਤਾਂ ਉਹਨਾਂ ਨੇ ਪਹਿਲਾਂ ਦੋ ਚੀਜ਼ਾਂ ਦੀ ਗੱਲ ਕੀਤੀ ਕਿ ਦਰਬਾਰ ਕਿਵੇਂ ਦਿਸੇਗਾ ਤੇ ਸਾਡੀ ਗੱਲ ਨੂੰ ਸੁਣੇ ਕਿਵੇਂ। ਜਿੱਤ ਸੁਣ ਧਰੇ ਪਿਆਰ, ਜਿੱਤ ਦਿਸੈ ਦਰਬਾਰ। ਦੋ ਚੀਜ਼ਾਂ ਕਦੋਂ ਮਿਲਣਗੀਆਂ? ਕਹਿਣ ਲੱਗੇ ਉਹਨੂੰ ਕੁਝ ਚੜਾ, ਉਹਦੇ ਅੱਗੇ ਪਰੋਸ ਕੁਝ, ਉਹਦੀ ਗੋਲਕ ਵਿੱਚ ਕੁਝ ਪਾ, ਇਹ ਦੋ ਚੀਜ਼ਾਂ ਤੈਨੂੰ ਤਾਂ ਦਿਸਣਗੀਆਂ। ਸਿੱਖ ਨੇ ਪੁੱਛਿਆ, ਮਹਾਰਾਜ ਕੀ ਭੇਟ ਚੜਾਈਏ? ਕਹਿਣ ਲੱਗੇ, ਸਵੇਰੇ ਵੇਖੀ ਜਦੋਂ ਤੂੰ ਸੂਰਜ ਚੜ੍ਹਨ ਤੋਂ 3 ਕੁ ਘੰਟੇ ਪਹਿਲਾਂ ਇੱਕ ਬੜੀ ਮਿੱਠੀ ਜਿਹੀ ਨੀਂਦ ਆਉਂਦੀ ਹੈ ਤੈਨੂੰ, ਬੜੀ ਮਿੱਠੀ ਨੀਂਦ, ਉਹ ਨੀਂਦ ਆਪਣੇ ਗੁਰੂ ਦੀ ਭੇਟਾ ਚੜਾ ਦੇ। ਉਹ ਅੰਮ੍ਰਿਤ ਵੇਲਾ ਗੁਰੂ ਦੀ ਭੇਟਾ ਚੜਾ ਦੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਆ ਪਿਛਲੀਆਂ ਦੋਵੇਂ ਚੀਜ਼ਾਂ ਤੇਰੀ ਜ਼ਿੰਦਗੀ ਵਿੱਚ ਵਾਪਰ ਜਾਣਗੀਆਂ। ਜੇ ਉਦੋਂ ਬੋਲੇਗਾ ਤੇਰੀ ਆਵਾਜ਼ ਵੀ ਪਿਆਰ ਨਾਲ ਸੁਣੇਗਾ, ਤੇ ਜੇ ਉਦੋਂ ਬੋਲੇਗਾ ਤੈਨੂੰ ਦਰਬਾਰ ਵੀ ਦਿਸ ਪਏਗਾ। ਨੀਂਦ ਭੇਟ ਕਰ, ਕਿਉਂਕਿ ਸਾਧ ਸੰਗਤ ਕਿਸੇ ਬੰਦੇ ਨੂੰ ਕਹੋ, ਉਹ ਕਹੇਗਾ ਮੈਂ 1 ਲੱਖ ਰੁਪਈਆ ਦੇ ਦੇਣਾ ਪਰ ਸਵੇਰੇ ਉੱਠਿਆ ਨਹੀਂ ਜਾਂਦਾ ਮੇਰੇ ਤੋਂ। ਨੀਂਦ ਕੌਣ ਛੱਡੇ ਸਵੇਰ ਦੀ, ਕੌਣ ਤਿਆਗੇ? ਇਸ ਲਈ ਇੱਕ ਸਿੱਧੇ ਸਾਧੇ ਆਦਮੀ ਦਾ ਖਿਆਲ ਹੈ ਬਿਲਕੁਲ, ਜਿਹਨੂੰ 1-2-3 ਵੀ ਨਹੀਂ ਆਉਂਦਾ, ਬਿਲਕੁਲ ਨਹੀਂ ਆਉਂਦਾ, ਗਰੀਬੀ ਤੋਂ ਤੰਗ ਹੈ, ਗਰਮੀ ਦਾ ਮਾਰਿਆ ਹੋਇਆ, ਪਸੀਨੇ ਨਾਲ ਲੱਥ ਪੱਥ। ਮੈਂ ਖੁਦ ਉਹਨੂੰ ਪੁੱਛਿਆ ਵੀ ਤੇਰੀ ਹਾਲਾਤ ਬੜੀ ਮਾੜੀ ਹੈ ਤੇ ਤੂੰ ਰੱਬ ਨੂੰ ਆਪਣੀ ਗੱਲ ਕਹਿ ਵੀ ਮੇਰੇ ਤੇ ਗਰੀਬੀ ਬੜੀ ਹੈ, ਤੂੰ ਪਸੀਨੇ ਨਾਲ ਲੱਥ ਪੱਥ ਰੁਲਿਆ ਹੋਇਆ। ਉਹਨੂੰ ਕਹਿ ਵੀ ਹਵਾ ਹੀ ਠੰਡੀ ਛੱਡ ਦੇ, ਹੋਰ ਕੁਝ ਨਹੀਂ, ਸਰੀਰ ਨੂੰ ਗਰਮੀ ਤੇ ਨਾ ਲੱਗੇ। ਆਦਮੀ ਸਿੱਧਾ ਸੀ ਬਿਲਕੁਲ, ਪਰ ਉਹਨੇ ਗੱਲ ਬੜੀ ਪਤੇ ਦੀ ਕਹੀ। ਕਈ ਵਾਰੀ ਸਿੱਧੇ ਆਦਮੀਆਂ ਦੇ ਵਿੱਚੋਂ ਗਿਆਨ ਵਹਿ ਜਾਂਦਾ ਜਿਹੜਾ ਬ੍ਰਹਿਮੰਡ ਵਿੱਚ ਭਰਿਆ ਹੋਇਆ, ਸਿੱਧਿਆਂ ਵਿੱਚੋਂ ਬਿਲਕੁਲ ਗਿਆਨਵਾਨ ਤੇ ਅੱਗੇ ਅੜ ਕੇ ਖਲੋ ਜਾਂਦੇ ਵੀ ਅਸੀਂ ਰੱਬ ਦਾ ਗਿਆਨ ਨਹੀਂ ਵਿੱਚੋਂ ਨਿਕਲਣ ਦੇਣਾ, ਆਪਣਾ ਹੀ ਕੱਢਣ ਦਾ ਸਾਰਾ। ਉਹ ਸਿੱਧਾ ਆਦਮੀ ਸੀ, ਜਦੋਂ ਉਹਨੂੰ ਪੁੱਛਿਆ ਨਾ ਬਈ ਤੂੰ ਆਪਣੇ ਰੱਬ ਨੂੰ ਕਹਿ ਵੀ ਥੋੜੀ ਜਿਹੀ ਗਰਮੀ ਹਟਾ ਦੇ, ਥੋੜਾ ਜਿਹਾ ਮੀਂਹ ਪਾ ਦੇ, ਗੱਲ ਉਹਨੇ ਬਹੁਤ ਪਤੇ ਦੀ ਕਹੀ। ਕਹਿਣ ਲੱਗਾ ਵੀ ਜਦੋਂ ਰੱਬ ਸੁਣਨ ਆਉਂਦਾ ਉਦੋਂ ਮੈਂ ਸੁੱਤਾ ਹੁੰਦਾ, ਜਦੋਂ ਮੈਂ ਜਾਗਣਾ ਉਹ ਚਲਾ ਜਾਂਦਾ। ਕਮਾਲ ਦੀ ਗੱਲ ਸੀ। ਮੈਂ ਕਿਹਾ ਇਹ ਕਿਵੇਂ? ਕਹਿੰਦੇ ਉਹ ਸੂਰਜ ਉੱਗਣ ਤੋਂ ਪਹਿਲਾਂ ਪਹਿਲਾਂ ਸੁਣਦਾ, ਉਦੋਂ ਮੇਰੀ ਜਾਗ ਨਹੀਂ ਖੁੱਲਦੀ ਤੇ ਜਦੋਂ ਮੈਂ ਜਾਗਣਾ ਉਹ ਤੁਰ ਜਾਂਦਾ, ਉਹਨੂੰ ਕੰਮ ਪੈ ਜਾਂਦਾ ਆਪਣੇ ਹੋਰ ਕਿਤੇ। ਰੱਬ ਉੱਥੇ ਉੱਥੇ ਰਹਿੰਦਾ ਜਿੱਥੇ ਅੰਮ੍ਰਿਤ ਵੇਲਾ ਹੁੰਦਾ, ਰਹਿੰਦਾ ਤੇ ਸਾਰੀ ਥਾਂ, ਪਰ ਇੱਕ ਕੇਂਦਰ ਉਹਦਾ ਉੱਥੇ ਬਣਿਆ ਰਹਿੰਦਾ, ਉੱਥੇ ਉਹ ਸੰਘਣਾ ਰਹਿੰਦਾ, ਗੂੜਾ ਰਹਿੰਦਾ। ਜਿਵੇਂ ਸੂਰਜ ਰਹਿੰਦਾ ਇੱਕ ਥਾਂ ਤੇ, ਰੋਸ਼ਨੀ ਉਹਦੀ ਬੜੀ ਦੂਰ ਜਾਂਦੀ ਹੈ। ਤਾਂ ਇੱਥੇ ਬੇਨਤੀ ਕਰ ਰਿਹਾ ਸੀ ਵੀ ਇਹ ਦੋ ਚੀਜ਼ਾਂ ਨੇ ਨਾ ਜਿਹੜੀਆਂ ਗੁਰੂ ਨਾਨਕ ਦੇਵ ਜੀ ਕਹਿੰਦੇ ਤਾਂ ਦਿਸਣਗੀਆਂ, ਤੂੰ ਅੰਮ੍ਰਿਤ ਵੇਲੇ ਦੀ ਨੀਂਦ ਉਹਨੂੰ ਦੇ। ਹੈ ਬੜੀ ਮਿੱਠੀ, ਇਹ ਦੇਣੀ ਬਹੁਤ ਔਖੀ ਹੈ, ਬਹੁਤ ਔਖਾ ਇਸ ਨੂੰ ਪਾਰ ਕਰਨਾ। ਤਾਂ ਇਹ ਬਚਨ ਜੋ ਹੈ ਬੀਜ ਮੰਤਰ ਬਹੁਤ ਪਿਆਰਾ ਬਚਨ। ਮੰਤਰ ਹੁੰਦਾ ਹੀ ਅਸਲ ਵਿੱਚ ਬੀਜ ਹੈ। ਇੱਥੇ ਮੰਤਰ ਦੇ ਅਰਥ ਹੋਣਗੇ ਗੁਰੂ ਦੁਆਰਾ ਦਿੱਤਾ ਹੋਇਆ ਮੰਤਰ। ਕਈ ਥਾਵਾਂ ਤੇ ਮੰਤਰ ਦੇ ਅਰਥ ਨੇ ਸਲਾਹ, ਜਿਵੇਂ ਇੱਕ ਦੂਜੇ ਨੂੰ ਦੂਸਰਾ ਕੋਈ ਸਲਾਹ ਦਿੰਦਾ, ਉੱਥੇ ਮੰਤਰ ਦੇ ਅਰਥ ਸਲਾਹ ਹੁੰਦੇ ਨੇ। ਪਰ ਇੱਥੇ ਬੀਜ ਮੰਤਰ ਸਰਬ ਕੋ ਗਿਆਨ, ਜੇ ਕੋਈ ਮਨੁੱਖ ਆਪਣੇ ਗੁਰੂ ਕੋਲੋਂ ਬੀਜ ਰੂਪ ਮੰਤਰ ਨਾਮ ਲੈਂਦਾ ਹੈ, ਬੀਜ ਰੂਪ ਮੰਤਰ ਉਹ ਬੀਜ ਜਿਹੜਾ ਸੋਧਿਆ ਹੋਇਆ, ਤੁਸੀਂ ਕਈ ਵਾਰੀ ਵੇਖੋਗੇ ਸਿੱਧਾ ਬੀਜ ਝਾੜ ਨਹੀਂ ਦਿੰਦਾ। ਜਿਵੇਂ ਕੁਝ ਫਸਲਾਂ ਐਸੀਆਂ ਨੇ ਜਿਵੇਂ ਸੂਰਜਮੁਖੀ ਹੈ, ਸੂਰਜਮੁਖੀ ਨੂੰ ਤੁਸੀਂ ਉਗਾਓ, ਉਹਨੂੰ ਸਿੱਧਾ ਉੱਗੀ ਹੋਈ ਨੂੰ ਪਰਤ ਕੇ ਬੀਜ ਦਿਓ, ਉੱਗ ਪਏਗੀ, ਫੁੱਲ ਵੀ ਲੱਗੇਗਾ, ਪੱਤੇ ਲੱਗਣਗੇ, ਪਰ ਜਦੋਂ ਸਿਰੇ ਤੇ ਆਏਗੀ ਨਾ ਦਾਣੇ ਨਹੀਂ ਪੈਣਗੇ, ਉਸ ਦਾਣੇ ਨਹੀਂ ਉਸਨੂੰ ਪੈਂਦੇ, ਸਿੱਧਾ ਨਹੀਂ ਉੱਗਦਾ। ਉਹ ਬੀਜ ਸੋਧਿਆ ਜਾਂਦਾ ਪ੍ਰਯੋਗਸ਼ਾਲਾ ਵਿੱਚ, ਉੱਥੇ ਬਣਾਇਆ ਜਾਂਦਾ ਬੀਜ ਉਹਦਾ ਸਪੈਸ਼ਲ, ਤੇ ਉਹਨੂੰ ਬੀਜੀਏ ਤਾਂ ਉਹਦਾ ਝਾੜ ਨਿਕਲਦਾ। ਇਸ ਤਰ੍ਹਾਂ ਸਪੀਕਰਾਂ ਵਿੱਚ ਚੱਲਦਾ ਨਾਮ ਅਸੀਂ ਸਾਰੇ ਜਪੀ ਜਾਂਦੇ ਹਾਂ, ਇਹਦੇ ਵਿੱਚ ਸਾਧ ਸੰਗਤ ਫੁੱਲ ਪੱਤੇ ਤੇ ਉਹਨੇ ਨਿਕਲ ਆਉਂਦੇ ਨੇ, ਲੱਗਦਾ ਇਸ ਤਰ੍ਹਾਂ ਵੀ ਆਪਾਂ ਵੀ ਜਪੀ ਜਾਂਦੇ ਹਾਂ। ਪਰ ਬੀਜ ਜਿਹੜਾ ਜਿੰਨਾ ਚਿਰ ਗੁਰੂ ਦਾ ਕਮਾਇਆ ਹੋਇਆ ਨਾਮ ਸਿੱਖ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਹੱਥ ਕਰਕੇ ਜਿੰਨਾ ਚਿਰ ਪੰਜ ਪਿਆਰਿਆਂ ਤੋਂ ਨਹੀਂ ਨਾ ਲੈਂਦਾ, ਤੇ ਫਿਰ ਉਹਨੂੰ ਲਿਜਾ ਕੇ ਘਰ ਵਿੱਚ ਆਪਣੇ ਮਨ ਵਿੱਚ ਰਸਨਾ ਨਾਲ ਜਪਦਾ ਨਹੀਂ, ਤਾਂ ਉਹਨਾਂ ਚਿਰ ਉਹ ਬੀਜ ਜਿਹੜਾ ਉੱਗਦਾ ਨਹੀਂ, ਫਿਰ ਉਹਦੇ ਵਿੱਚ ਵਾਧਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਕਿ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਸਿੱਖ ਧਰਮ ਦਿੱਤਾ ਉਹ ਜਪ ਬੋਲਣ ਤੋਂ ਸ਼ੁਰੂ ਕੀਤਾ ਹੈ, ਬੋਲਣ ਤੋਂ ਸਿੱਖ ਧਰਮ ਦੀ ਆਰੰਭਤਾ ਹੋਈ ਹੈ। ਬੋਲਣਾ ਕੀ ਹੈ ਤੇ ਕਿਵੇਂ ਬੋਲਣਾ ਹੈ ਸਾਰਾ ਕੁਝ ਸਤਿਗੁਰੂ ਨੇ ਜਪਜੀ ਸਾਹਿਬ ਵਿੱਚ ਦੱਸ ਦਿੱਤਾ। ਕਹਿੰਦੇ ਸਭ ਤੋਂ ਪਹਿਲਾਂ ਇਹ ਜਿਹੜਾ ਬੀਜ ਮੰਤਰ ਹੈ ਗੁਰੂ ਕੋਲੋਂ ਪ੍ਰਾਪਤ ਕਰਕੇ, ਔਰ ਇਹ ਸਾਰੇ ਹੀ ਲੈ ਸਕਦੇ ਨੇ, ਸਰਬ ਕੋ ਗਿਆਨ, ਗਿਆਨ ਦੇ ਅਰਥ ਨੇ ਅੰਦਰ ਦੀ ਸਾਂਝ, ਹੋਸ਼, ਅੰਦਰ ਦੀ ਜਾਗਰੂਕਤਾ ਕਿ ਉਸ ਬੀਜ ਮੰਤਰ ਸ਼ਬਦ ਦੇ ਨਾਲ ਅਸੀਂ ਜੁੜੇ ਹਾਂ ਕਿ ਨਹੀਂ। ਹਰ ਇੱਕ ਦੇ ਅੰਦਰ ਇਹ ਅਧਿਕਾਰ ਹੈ ਕਿ ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮੈਂ ਜਪੈ ਕੋ ਨਾਮ। ਕੋਈ ਵੀ ਮਨੁੱਖ ਚਾਰ ਵਰਨਾ ਦੇ ਵਿੱਚੋਂ ਜਿੰਨੇ ਵੀ ਧਰਮ ਨੇ, ਕੋਈ ਵੀ ਮਨੁੱਖ ਇਸ ਨਾਮ ਨੂੰ ਜਪੇ ਭਾਵ ਬੋਲੇ ਤੇ ਇਹ ਨਾਮ ਉਹਦੇ ਜੀਵਨ ਵਿੱਚ ਬੀਜ ਬਣ ਕੇ ਉੱਗ ਜਾਂਦਾ ਹੈ, ਔਰ ਫਿਰ ਇੱਕ ਤੋਂ ਅਨੇਕ ਵਾਧਾ ਵਾਧਾ, ਇੱਕ ਬੂਟੇ ਤੋਂ ਜਿਵੇਂ ਅੱਗੇ ਹੋਰ ਬੀਜ ਵੱਧ ਜਾਂਦੇ ਨੇ, ਇੰਨਾ ਵੱਧਦਾ ਜਾਂਦਾ ਹੈ ਕਿ ਇੱਕ ਦਿਨ ਉਹ ਮਨੁੱਖ ਫਿਰ ਭੰਡਾਰ ਦਾ ਮਾਲਕ ਬਣ ਜਾਂਦਾ ਹੈ, ਤੇ ਫਿਰ ਉਹਨੂੰ ਕਹਿੰਦੇ ਨੇ ਸ਼ਾਹ। ਸ਼ਾਹ ਕੌਣ ਹੈ? ਜਿਹਨੂੰ ਆੜਤੀ ਕਿਹਾ ਜਾਂਦਾ। ਫਿਰ ਉਹਦੇ ਕੋਲ ਘਟਦਾ ਨਹੀਂ, ਉਹ ਕਿਸੇ ਨੂੰ ਉਧਾਰ ਵੀ ਦੇ ਸਕਦਾ, ਸਹਾਇਤਾ ਦੇ ਸਕਦਾ ਹੈ। ਗੁਰਮੁਖ ਉਹਨੂੰ ਕਿਹਾ ਗੁਰਬਾਣੀ ਦੇ ਵਿੱਚ, ਨਾਮ ਦਾ ਦਾਤਾ ਤੇ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ। ਪਰ ਜੇ ਉਸ ਨਾਮ ਵਿੱਚ ਵਾਧਾ ਕਰਨਾ ਹੈ ਨਾ, ਉਸ ਵਪਾਰ ਦੇ ਵਿੱਚ, ਤੇ ਜਿਹੜੇ ਗੁਰਮੁਖ ਨੇ, ਜਿਹੜੇ ਸਾਧ ਸੰਗਤ ਜੀ ਮਹਾਨ ਕਮਾਈ ਵਾਲੇ ਪੁਰਸ਼ ਨੇ, ਉਹਨਾਂ ਨਾਲ ਸਾਂਝ ਕੀਤਿਆਂ ਇਸ ਨਾਮ ਦੇ ਵਿੱਚ ਅਸੀਮ ਵਾਧਾ ਹੋ ਜਾਂਦਾ ਹੈ। ਇਸੇ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਉਹਾਰਾ, ਸੰਤਨ ਸਿਉ ਹਮ ਲਾਹਾ ਖਟਿਆ, ਹਰ ਭਗਤ ਭਰੇ ਭੰਡਾਰਾ। ਇਹ ਲੇਵਾ ਦੇਵੀ ਕਾਹਦੀ ਏ? ਮਾਇਆ ਦੀ ਨਹੀਂ ਹੈ, ਹੋਰ ਕਿਸੇ ਚੀਜ਼ ਦੀ ਲੈਣ ਦੇਣ ਨਹੀਂ। ਇੱਥੇ ਲੇਵਾ ਦੇਵੀ ਦਾ ਮਤਲਬ ਹੈ ਵੀ ਜਿਵੇਂ ਦੋ ਬੰਦੇ ਵਪਾਰ ਕਰਦੇ ਨੇ ਤੇ ਔਖੇ ਸੌਖੇ ਵੇਲੇ ਇੱਕ ਦੂਜੇ ਤੋਂ ਮਾਇਆ ਫੜ ਲੈਂਦੇ ਨੇ, ਇਸ ਤਰ੍ਹਾਂ ਸਿੱਖ ਜਦੋਂ ਨਾਮ ਜਪਦਾ ਧਰਮ ਕਮਾਉਂਦਾ ਤੇ ਕਦੀ ਕਦੀ ਸੋਕਾ ਆ ਜਾਂਦਾ, ਵਿੱਚ ਰੁਕ ਜਾਂਦਾ, ਸੁੱਕ ਜਾਂਦਾ ਮਨ ਵਿੱਚ, ਕਦੀ ਅਕੇਵਾਂ ਆ ਜਾਂਦਾ, ਕਦੀ ਸਾਧ ਸੰਗਤ ਵਿੱਚ ਵਿੱਚ ਬੱਝ ਪੈ ਜਾਂਦੀ ਏ, ਪੂਰਾ ਮਨ ਇਕਾਗਰ ਨਹੀਂ ਹੁੰਦਾ, ਅੰਦਰੋਂ ਸ਼ਰਧਾ ਥੋੜੀ ਜਿਹੀ ਘੱਟ ਜਾਂਦੀ ਏ, ਫਿਰ ਕੀ ਕਰਨਾ ਹੁੰਦਾ? ਫਿਰ ਸਾਧ ਸੰਗਤ ਉਹਨਾਂ ਗੁਰਮੁਖਾਂ ਦੀ ਸੰਗਤ ਕਰਨੀ ਹੁੰਦੀ ਹੈ। ਤਾਂ ਹੀ ਸਤਿਗੁਰੂ ਨੇ ਸ਼ਬਦ ਸਾਰਾ ਇਹਦੇ ਉੱਤੇ ਉਚਾਰਿਆ, ਜਿਹਦੇ ਵਿੱਚ ਸਾਹਿਬ ਕਹਿੰਦੇ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਨ ਆਈ, ਪੂਰਬ ਲਿਖਿਆ ਪਾਈ। ਇਹ ਗੱਲ ਵੇਖੋ ਧਿਆਨ ਦੇਣਾ, ਸੰਤ ਹਮਾਰਾ ਗਹਿਣਾ, ਗਹਿਣੇ ਬਾਰੇ ਆਪ ਜਾਣਦੇ ਹੋ, ਪਿੰਡਾਂ ਵਿੱਚ ਜਦੋਂ ਮਾਇਆ ਦੀ ਲੋੜ ਪੈਂਦੀ ਹੋਰ ਕਿਤਿਓਂ ਨਹੀਂ ਨਾ ਮਿਲਦਾ ਤੇ ਉਦੋਂ ਬੰਦੇ ਕੋਲ ਕੋਈ ਗਹਿਣਾ ਹੋਵੇ ਨਾ, ਸੋਨੇ ਦੀ ਛਾਪ ਛੱਲਾ ਕੋਈ ਕੜਾ ਹੋਵੇ, ਉਹਨੂੰ ਰੱਖ ਕੇ ਤੇ ਆਪਣਾ ਕੰਮ ਸਾਰ ਲੈਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਨੇ ਉਹ ਮੇਰਾ ਗਹਿਣਾ ਨੇ, ਜਦੋਂ ਮੈਨੂੰ ਕੋਈ ਕੰਮ ਪੈ ਜਾਂਦਾ ਤੇ ਮੈਂ ਉਹਨਾਂ ਨੂੰ ਵਿੱਚ ਗਹਿਣੇ ਦੇ ਕੇ ਰੱਬ ਕੋਲੋਂ ਕੁਝ ਨਾ ਕੁਝ ਲੈ ਲੈਂਦਾ, ਵੈਸੇ ਨਹੀਂ ਉਹ ਦਿੰਦਾ ਸਿੱਧਾ, ਉਹਨਾਂ ਨੂੰ ਵਿੱਚ ਖੜੇ ਕਰ ਲਈਦਾ ਵੀ ਲਓ ਇਹ ਜਾਮਨ ਨੇ, ਇਹ ਇਕਰਾਰ ਕਰ ਲੈਂਦੇ। ਤਾਂ ਕਿਹਾ ਵੀ ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਫਿਰ ਕਹਿੰਦੇ ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾ। ਇਹ ਇੱਥੇ ਬਚਨ ਕਹਿ ਰਹੇ ਨੇ ਕਿ ਐਸੀ ਇੱਕ ਲੈਣ ਦੇਣ ਦੀ ਗੱਲ ਕੀਤੀ ਜੇ ਘਟੇ ਤੇ ਇਸ ਵਪਾਰ ਵਿੱਚ ਸਹਾਇਤਾ ਮਿਲ ਗਈ। ਚੌਂ ਵਰਨਾਂ ਦੇ ਵਿੱਚ ਕਹਿੰਦੇ ਕੋਈ ਵੀ ਮਨੁੱਖ ਇਸ ਨਾਮ ਨੂੰ ਜਪਦਾ ਤੇ ਨਾਮ ਉਹਦੀ ਜ਼ਿੰਦਗੀ ਦੇ ਵਿੱਚ ਕਈ ਪਾਸਿਓਂ ਪ੍ਰਫੁੱਲਿਤ ਹੋ ਕੇ ਅੱਗੇ ਵਧਣਾ ਸ਼ੁਰੂ ਕਰ ਦਿੰਦਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜੋ ਜੋ ਜਪੈ ਤਿਸ ਕੀ ਗਤ ਹੋਏ। ਗੁਰੂ ਸਾਹਿਬ ਤੋਂ ਪਹਿਲਾਂ ਇਹ ਚੀਜ਼ ਦੇ ਉੱਤੇ ਬੰਧਨ ਸੀ। ਸ਼ੂਦਰ ਨੂੰ ਜੇ ਸਾਧ ਸੰਗਤ ਮੰਤਰ ਦੇ ਦਿੱਤਾ ਜਾਂਦਾ ਸੀ ਨਾ ਕਿਤੇ ਉਹਨੇ ਨਾਮ ਸੁਣ ਲੈਣਾ ਰੱਬ ਦਾ, ਤੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਡਿਤ ਜੀ ਨੇ ਪ੍ਰਬੰਧ ਕੀਤਾ ਹੋਇਆ ਸੀ ਵੀ ਇਹਦੇ ਕੰਨ ਵਿੱਚ ਸਿੱਕਾ ਢਾਲ ਕੇ ਪਾ ਦਿਓ, ਇਹਨੇ ਨਾਮ ਕਿਉਂ ਸੁਣਿਆ, ਇਹ ਸ਼ੂਦਰ ਹੈ, ਇਹ ਨਹੀਂ ਸੁਣ ਸਕਦਾ। ਇਹ ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਸਾਨੂੰ ਸਾਰਿਆਂ ਨੂੰ ਅਧਿਕਾਰ ਬਖਸ਼ ਦਿੱਤਾ ਵੀ ਕੋਈ ਵੀ ਨਾਮ ਜਪ ਸਕਦਾ, ਕੰਨ ਵਿੱਚ ਉਹਦੇ ਸਿੱਕਾ ਪਾ ਦੇਣਾ, ਇੰਨੀ ਉਹਦੀ ਦੁਰਗਤੀ ਕਰਨੀ, ਪਸ਼ੂਆਂ ਤੋਂ ਵੀ ਨੀਵਾਂ ਕਰ ਦੇਣਾ ਉਸ। ਇਹ ਸੀ ਹਾਲਾਤ ਉਸ ਵੇਲੇ, ਸ਼ੂਦਰਾਂ ਨੂੰ ਨੀਵਾਂ ਰੱਖਿਆ ਜਾਂਦਾ ਸੀ, ਇੱਥੋਂ ਤੱਕ ਕਿ ਉਹਨਾਂ ਦਾ ਪਰਛਾਵਾਂ ਵੀ ਨਹੀਂ ਸੀ ਲਿਆ ਜਾਂਦਾ। ਜਿਵੇਂ ਉਹ ਲੰਘ ਰਹੇ ਨੇ, ਸੂਰਜ ਚੜ੍ਹਦੇ ਵੱਲੋਂ ਆਉਂਦਾ ਤੇ ਸ਼ੂਦਰ ਲੰਘਿਆ, ਤੇ ਜੇ ਪੰਡਿਤ ਜੀ ਉਹਦੇ ਖੱਬੇ ਪਾਸੋਂ ਲੰਘ ਗਏ ਤੇ ਉਹਦੇ ਉੱਤੇ ਛਾਂ ਪੈ ਗਈ ਤੇ ਪੰਡਿਤ ਜੀ ਭ੍ਰਿਸ਼ਟ ਹੋ ਗਏ, ਉਹ ਫਿਰ ਨਹਾ ਕੇ ਆਉਣਗੇ। ਇਸ ਕਰਕੇ ਗੰਗਾ ਦੇ ਕਿਨਾਰੇ ਕੋਈ ਸ਼ੂਦਰ ਰਹਿੰਦੇ ਸਨ ਤੇ ਉੱਥੇ ਪੰਡਤਾਂ ਨੂੰ ਨਮੂਨੀਆ ਬੜਾ ਹੋ ਜਾਂਦਾ ਸੀ। ਕਿਉਂ? ਉਹ ਜਿਹੜੇ ਪੰਡਿਤ, ਕਿਉਂਕਿ ਉਹਨਾਂ ਨੂੰ ਰੋਜ਼ਗਾਰ ਵੀ ਘੱਟ ਮਿਲਦਾ ਸੀ, ਸ਼ੂਦਰਾਂ ਨੂੰ, ਉਹਨਾਂ ਵਿਹਲੇ ਹੋਣਾ ਤੇ ਗੰਗਾ ਦੇ ਕਿਨਾਰੇ ਬਹਿ ਜਾਣਾ। ਜਦੋਂ ਪੰਡਿਤ ਜੀ ਨੇ ਇਸ਼ਨਾਨ ਕਰਕੇ ਨਿਕਲਣਾ ਤੇ ਜਿਹੜੇ ਸ਼ੂਦਰ ਹੁੰਦੇ ਸਨ ਉਹਨੂੰ ਪਤਾ ਸੀ ਵੀ ਜੇ ਸਾਡਾ ਪਰਛਾਵਾਂ ਪੈ ਗਿਆ, ਪੰਡਿਤ ਜੀ ਨੇ ਫਿਰ ਇਸ਼ਨਾਨ ਕਰਨਾ। ਉਹ ਪੰਡਿਤ ਜੀ ਨੇ ਮਸਾਂ ਇਸ਼ਨਾਨ ਕਰਨਾ ਠੰਡੇ ਪਾਣੀ ਵਿੱਚ, ਉਧਰੋਂ ਠੰਡੀ ਹਵਾ ਪੋਹ ਦੇ ਦਿਨ, ਤੇ ਸ਼ੂਦਰ ਨੇ ਅਡੋਲ ਇੱਕ ਪਾਸਿਓਂ ਨਿਕਲ ਕੇ ਫਿਰ ਸੂਰਜ ਵਾਲੇ ਪਾਸਿਓਂ ਲੰਘ ਜਾਣਾ, ਪਰਛਾਵਾਂ ਪੈ ਗਿਆ। ਫਿਰ ਪੰਡਿਤ ਜੀ ਨਦੀ ਵਿੱਚ ਫਿਰ ਨਹਾਤੇ, ਫਿਰ ਪਰਛਾਵਾਂ, ਫਿਰ ਨਹਾਤੇ, ਫਿਰ ਪਰਛਾਵਾਂ, ਸ਼ਾਮ ਨੂੰ ਸਾਧ ਸੰਗਤ ਪਹੁੰਚਾ ਦੇਣਾ ਹੋਸਪਿਟਲ, ਉਹਨਾਂ ਨੂੰ ਬਿਮਾਰ ਕਰ ਦੇ। ਇਸ ਤਰ੍ਹਾਂ ਦੀ ਹਾਲਾਤ ਸੀ, ਇਹਨਾਂ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ। ਇਹ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਬਖਸ਼ਾਂ ਕੀਤੀਆਂ ਕਿ ਹਰ ਇੱਕ ਨੂੰ ਇੱਕੋ ਜਿਹਾ ਅਧਿਕਾਰ ਦੇ ਦਿੱਤੇ, ਪਰ ਇਹ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਉਹਨਾਂ ਦਾ ਪੂਰਾ ਪੂਰਾ ਉਸ ਦਿੱਤੀ ਹੋਈ ਦਾਤ ਦਾ ਸਤਿਕਾਰ ਕਰੀਏ। ਅਸੀਂ ਛੋਟੀਆਂ ਛੋਟੀਆਂ ਦੀਵਾਰਾਂ ਨੂੰ, ਕੰਧਾਂ ਨੂੰ, ਜਾਤਾਂ ਨੂੰ, ਆਪੋ ਆਪਣੀਆਂ ਜਾਤਾਂ ਤੇ ਗੁਰਦੁਆਰੇ ਖੜੇ ਨਾ ਕਰੀਏ। ਗੁਰਦੁਆਰਾ ਸਿਰਫ ਗੁਰਦੁਆਰਾ, ਇਹ ਸਾਨੂੰ ਵੀ ਚਾਹੀਦਾ। ਉਹਨਾਂ ਸਾਨੂੰ ਬੜੇ ਉੱਚੇ ਕੀਤਾ ਸੀ, ਪਰ ਅਸੀਂ ਫਿਰ ਥੱਲੇ ਡਿੱਗੀ ਜਾਂਦੇ। ਉਹਨਾਂ ਨੇ ਕਿਹਾ ਸੀ ਵੀ ਸਾਰੇ ਇੱਕੋ ਨੇ, ਪਰ ਆਪਾਂ ਇੱਕੋ ਬਣ ਕੇ ਰਾਜੀ ਨਹੀਂ। ਅਸੀਂ ਚਾਹੁੰਦੇ ਹਾਂ ਸਾਡੀ ਬਰਾਦਰੀ ਦਾ ਵੱਖਰਾ ਬੋਰਡ, ਵੱਖਰਾ ਗੁਰਦੁਆਰਾ ਹੋਣਾ ਚਾਹੀਦਾ। ਇਸ ਕਰਕੇ ਜਿਵੇਂ ਉਹਨਾਂ ਸਾਨੂੰ ਉੱਚੇ ਕੀਤਾ ਸੀ, ਸਾਨੂੰ ਉਹਦੇ ਨਾਲ ਸਹਿਮਤ ਹੋ ਜਾਣਾ ਚਾਹੀਦਾ ਵੀ ਨਾ ਸਾਨੂੰ ਹੰਕਾਰ ਵਿੱਚ ਰਹਿਣਾ ਚਾਹੀਦਾ, ਨਾ ਹੀਣਤਾ ਵਿੱਚ, ਦੋਵੇਂ ਇੱਕੋ ਜਿਹੀਆਂ ਨੇ। ਤਾਂ ਸਤਿਗੁਰੂ ਇੱਥੇ ਕਹਿ ਰਹੇ ਨੇ ਕਿ ਚਾਰ ਵਰਨ ਜਿੰਨੇ ਹਨ, ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜੋ ਜੋ ਜਪੈ ਤਿਸ ਕੀ ਗਤ ਹੋਏ। ਕੋਈ ਵੀ ਜਪ ਕੇ ਵੇਖ ਲਵੇ, ਜਿਹਨੂੰ ਸਰੀਰ ਮਿਲਿਆ, ਸ਼ੁੱਧ ਮਨ ਨਾਲ ਭਾਵਨਾ ਦੇ ਨਾਲ ਜਪ ਕੇ ਵੇਖੇ। ਫਿਰ ਕਹਿੰਦੇ ਸਾਧ ਸੰਗ ਭਾਵੈ ਜਨ ਕੋਏ। ਇੱਕ ਤੇ ਨਾਮ ਜਪੇ, ਇੱਕ ਸਾਧੂਆਂ ਦੀ ਸੰਗਤ ਕਰੇ। ਇਹ ਬਹੁਤ ਸਤਿਗੁਰੂ ਨੇ ਵਾਰ ਵਾਰ ਦੋ ਚੀਜ਼ਾਂ ਨੂੰ ਜੋੜ ਕੇ ਰੱਖਿਆ, ਕਿਉਂਕਿ ਸਿੱਧਾ ਨਾਮ ਅਸੀਂ ਜਪਾਂਗੇ ਅਸੀਂ ਕਿਤੇ ਨਾ ਕਿਤੇ ਟੁੱਟ ਜਾਵਾਂਗੇ, ਭੁਲੇਖਾ ਖਾ ਜਾਵਾਂਗੇ ਮਨੋਕਲਪਿਤ, ਕਿਉਂਕਿ ਇਹ ਸਾਰਾ ਜਿਹੜਾ ਰਸਤਾ ਹੈ ਬਿਲਕੁਲ ਨਾ ਦਿਸਣ ਵਾਲਾ, ਸਾਨੂੰ ਇਹਦਾ ਪਤਾ ਹੀ ਨਹੀਂ ਹੈ। ਤੇ ਜਿੰਨਾ ਚਿਰ ਅਸੀਂ ਸੰਗਤ ਨਹੀਂ ਕਰਾਂਗੇ ਅਸੀਂ ਮਨੋਕਲਪਿਤ ਧਿਆਨ ਬਣਾ ਲਵਾਂਗੇ। ਕਈ ਚੀਜ਼ਾਂ ਤੁਸੀਂ ਵੇਖੋਗੇ ਲੋਕ ਕਹਿੰਦੇ ਨੇ, ਬੜੀਆਂ ਗੱਲਾਂ ਕਰਦੇ ਨੇ, ਉਹਦਾ ਧਰਮ ਨਾਲ ਪਰਮਾਰਥ ਨਾਲ ਕੋਈ ਨਾਤਾ ਰਿਸ਼ਤਾ ਨਹੀਂ ਹੁੰਦਾ, ਆਪ ਹੀ ਘੜ ਲੈਂਦੇ ਨੇ ਮਨੋਕਲਪਿਤ ਗਿਆਨ। ਉਹ ਕਿਉਂ ਹੁੰਦਾ ਹੈ? ਅੱਧੇ ਲੋਕ ਤਾਂ ਤੁਰਦੇ ਨਹੀਂ, ਉਹ ਕਹਿੰਦੇ ਬਸ ਹੋ ਗਿਆ ਤੇ ਹੋ ਗਿਆ, ਉਹਨਾਂ ਦਾ ਤੁਰਨ ਦਾ ਵਿਸ਼ੇ ਨਹੀਂ। ਇੱਕ ਸੱਜਣ ਨੂੰ ਮੈਂ ਪੁੱਛਿਆ ਜੀ ਤੁਸੀਂ, ਉਹਨਾਂ ਨੇ ਬੜਾ ਵਧੀਆ ਤਰੀਕਾ ਦੱਸਿਆ, ਕਹਿਣ ਲੱਗੇ ਮੈਂ ਤੇ ਜਪਜੀ ਸਾਹਿਬ ਇੱਕ ਸਕਿੰਟ ਵਿੱਚ ਪੜ੍ਹ ਦੇਣਾ। ਮੈਂ ਕਿਹਾ ਇੱਕ ਸਕਿੰਟ ਵਿੱਚ? ਇਹ ਤਾਂ ਨਹੀਂ, ਚਲੋ ਜਿਹੜੇ ਅਭਿਆਸੀ ਨੇ ਜਦੋਂ ਆਪਾਂ ਸ਼ੁਰੂ ਕਰੀਏ ਤੇ ਉਦੋਂ 20-25 ਮਿੰਟ ਵੀ ਲੱਗ ਜਾਂਦੇ ਨੇ, ਫਿਰ ਅਭਿਆਸ ਹੋ ਜਾਏ। ਕਈ ਬੜੇ ਬੜੇ ਅਭਿਆਸੀ ਪੁਰਾਣੇ ਹੋ ਜਾਂਦੇ ਨੇ, ਉਹ ਜਲਦੀ ਜਲਦੀ 4-5 ਮਿੰਟ ਜਾਏ ਦੋਵੇਂ ਥੱਲੇ ਕਈ ਚਲੇ ਜਾਂਦੇ, ਬੜੀ ਕਾਹਲੀ ਵਿੱਚ ਪੜ ਜਾਂਦੇ, ਉਹਨਾਂ ਦੀ ਰਸਨਾ ਤੇ ਚੜ ਜਾਂਦਾ 5-7 ਮਿੰਟ, 10 ਤਾਂ ਫਿਰ ਵੀ ਲੱਗਦੇ ਨਾ ਕਾਲ ਕਰੀਏ ਤੇ। ਪਰ ਉਹ ਕਹਿੰਦਾ ਇੱਕ ਸਕਿੰਟ ਵਿੱਚ ਜਪਜੀ ਸਾਹਿਬ ਪੜ੍ਹ ਲਈਦਾ। ਮੈਂ ਕਿਹਾ ਉਹ ਕਿਵੇਂ? ਕਹਿਣ ਲੱਗੇ ਹੁਣੇ ਪੜ੍ਹ ਕੇ ਸੁਣਾ ਦੇਣਾ। ਉਹਨੇ ਕਿਹਾ ਜਪਜੀ ਸਾਹਿਬ, ਕਹਿੰਦੇ ਬਸ ਪੜ੍ਹਿਆ ਗਿਆ ਜਪਜੀ ਸਾਹਿਬ, ਕਹਿ ਬਸ ਪੜ੍ਹਿਆ ਗਿਆ ਜਪਜੀ ਸਾਹਿਬ। ਇਸ ਤਰ੍ਹਾਂ ਦੇ ਬਹੁਤੇ ਲੋਕ ਧਰਮ ਵਿੱਚ ਇਸ ਤਰ੍ਹਾਂ ਨੇ, ਉਹ ਕਹਿੰਦੇ ਹੋ ਗਿਆ ਸਿੱਖ, ਬਸ ਹੋ ਗਿਆ ਸਿੱਖ, ਸਿੱਖੀ ਕਮਾਈ ਨਹੀਂ। ਅੱਧੇ ਉਹ ਲੋਕ ਨੇ ਉਹ ਤੁਰਦੇ ਹੀ ਨਹੀਂ, ਤੇ ਜਿਹੜੇ ਆਪਾਂ ਤੁਰਨੇ ਆ ਅਸੀਂ ਹੰਕਾਰ ਦੇ ਆਸਰੇ ਸੰਗਤ ਨਹੀਂ ਕਰਦੇ, ਇਸ ਕਰਕੇ ਅਸੀਂ ਵੀ ਆਪਣੀ ਕਲਪਨਾ ਹੀ ਕਰ ਲੈਂਦੇ ਹਾਂ ਇਸ ਮਾਰਗ ਦੇ ਉੱਤੇ। ਸਤਿਗੁਰੂ ਕਹਿੰਦੇ ਸਾਧ ਸੰਗ ਪਾਵੇ ਜਨ ਕੋਏ, ਜੇ ਕੋਈ ਮਨੁੱਖ ਸਾਧ ਸੰਗਤ ਪ੍ਰਾਪਤ ਕਰਦਾ ਹੈ ਤੇ ਉਹਦੀ ਗੱਤ ਹੁੰਦੀ ਜਪਣ ਦੇ ਨਾਲ। ਫਿਰ ਇਸ ਨਾਮ ਦੀ ਅੱਗੇ ਗੱਲ ਕਰਦੇ ਹਜ਼ੂਰ ਕਹਿੰਦੇ, ਕਰ ਕਿਰਪਾ ਅੰਤਰ ਉਰ ਧਾਰੈ। ਜੇ ਕਿਸੇ ਨੂੰ ਅਰਦਾਸ ਕਰਨ ਦੀ ਜੁਗਤ ਆ ਜਾਏ, ਅਰਦਾਸ ਕਰੇ ਅਕਾਲ ਪੁਰਖ ਦੇ ਚਰਨਾਂ ਵਿੱਚ, ਤੇ ਫਿਰ ਇਸ ਨਾਮ ਨੂੰ ਅੰਦਰ ਹਿਰਦੇ ਦੇ ਵਿੱਚ ਉਰ ਧਾਰੈ, ਹਿਰਦੇ ਦੇ ਵਿੱਚ ਧਾਰਨ ਕਰ ਲੈਂਦਾ ਹੈ, ਟਿਕਾ ਲੈਂਦਾ ਹੈ। ਤੇ ਜਦੋਂ ਕਿਸੇ ਸਰੀਰ ਦੇ ਅੰਦਰ ਨਾਮ ਟਿਕ ਜਾਏ, ਫਿਰ ਉਹਦੇ ਵਿੱਚ ਇੱਕ ਬਰਕਤ ਆ ਜਾਂਦੀ। ਉਹ ਕਿਹੜੀ? ਹਜ਼ੂਰ ਕਹਿੰਦੇ, ਪਸ਼ੂ ਪਰੇਤ ਮੁਗਦ ਪਾਥਰ ਕੋ ਤਾਰੈ। ਜਿਸ ਸਰੀਰ ਦੇ ਅੰਦਰ ਨਾਮ ਟਿਕ ਜਾਂਦਾ ਨਾ, ਜੇ ਕੋਈ ਗੁਰਮੁਖ ਉਹਨੂੰ ਧਾਰਨ ਕਰ ਲੈਂਦਾ, ਉਸ ਨਾਮ ਦੁਆਰਾ ਉਹ ਫਿਰ ਪਸ਼ੂ ਬਿਰਤੀਆਂ ਵਾਲੇ ਮਨੁੱਖਾਂ ਦਾ ਉਧਾਰ ਕਰ ਦਿੰਦੇ ਨੇ। ਇੱਥੇ ਹੁਣ ਦੋ ਚੀਜ਼ਾਂ ਨੇ ਸਤਸੰਗਤ ਜੀ, ਇਹ ਜਿੰਨੇ ਨਾਮ ਨੇ ਪਸ਼ੂ ਪ੍ਰੇਤ ਮੁਗਧ ਤੇ ਪੱਥਰ, ਇਹ ਬਿਰਤੀਆਂ ਵੀ ਨੇ, ਮਨੁੱਖੀ ਸਰੀਰ ਵਿੱਚ ਹੋ ਸਕਦੀਆਂ ਨੇ। ਪਸ਼ੂ ਬਿਰਤੀ ਸਾਡੇ ਵਿੱਚ ਵੀ ਹੋ ਸਕਦੀ ਹੈ, ਸਰੀਰ ਜਿਵੇਂ ਗੁਰੂ ਸਾਹਿਬ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਪ੍ਰੇਤ ਬਿਰਤੀ ਵੀ ਹੋ ਜਾਂਦੀ ਹੈ, ਕਿਸੇ ਨੂੰ ਤੰਗ ਕਰਦੇ ਰਹਿਣਾ, ਮੁਗਧ ਮੂਰਖ ਵੀ ਹੁੰਦੇ ਨੇ, ਤੇ ਪੱਥਰਾਂ ਵਰਗਾ ਸੁਭਾਅ ਵੀ ਹੁੰਦਾ ਬੜਾ ਸਖਤ। ਪਰ ਜਿਵੇਂ ਪੱਥਰ ਵਰਗਾ ਸੁਭਾਅ ਸੀ, ਕਹਿੰਦੇ ਨਾ ਫਲਾਣਾ ਬੰਦਾ ਤੇ ਪੱਥਰ ਵਰਗਾ ਹੈ, ਉਹ ਪੱਥਰ ਵਰਗਾ, ਪੱਥਰ ਨਹੀਂ ਹੈ ਬੰਦਾ, ਉਹ ਪੱਥਰ ਇੱਕ ਵੱਖਰੀ ਹੋਂਦ ਹੈ। ਜਿਵੇਂ ਪੱਥਰ ਇੱਕ ਵੱਖਰੀ ਹੋਂਦ ਹੈ, ਪਸ਼ੂ ਇੱਕ ਵੱਖਰੀ ਹੋਂਦ ਹੈ, ਤੇ ਪ੍ਰੇਤ ਇਹ ਸਾਰੀਆਂ ਹੋਂਦਾਂ ਵੀ ਨੇ ਵੱਖਰੀ। ਜੇ ਗੁਰੂ ਕਿਰਪਾ ਕਰੇ ਤੇ ਇਹਨਾਂ ਬਿਰਤੀਆਂ ਵਾਲੇ ਮਨੁੱਖਾਂ ਦਾ ਵੀ ਭਲਾ ਹੋ ਜਾਂਦਾ ਹੈ, ਤੇ ਜੇ ਰੱਬ ਕਰਨ ਤੇ ਆਵੇ ਸਾਧ ਸੰਗਤ ਜੀ, ਪਸ਼ੂਆਂ ਦਾ ਵੀ ਭਲਾ ਹੋ ਜਾਂਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਸ਼ੂਆਂ ਦਾ ਭਲਾ ਹੋ ਸਕਦਾ, ਕਿਤੇ ਕਿਤੇ ਹੁੰਦਾ, ਬਹੁਤ ਘੱਟ ਥਾਵਾਂ ਤੇ ਪਸ਼ੂਆਂ ਦੇ ਵਿੱਚ ਕਿਤੇ ਘੱਟ ਤੱਕ। ਤੁਸੀਂ ਸੁਣਿਆ ਹੋਵੇਗਾ ਵੀ ਗੁਰੂ ਗੋਬਿੰਦ ਸਿੰਘ ਜਿਸ ਘੋੜੇ ਤੇ ਸਵਾਰੀ ਕਰ ਰਹੇ ਸਨ ਤੇ ਉਹ ਅੱਗੇ ਤੁਰਨੋਂ ਰੁਕ ਗਿਆ। ਗੁਰੂ ਸਾਹਿਬ ਨੇ ਪੁੱਛਿਆ ਕੀ ਕਾਰਨ, ਅੱਗੇ ਦੇਖ ਕੇ ਆਓ। ਭਾਈ ਦਇਆ ਸਿੰਘ ਜੀ ਵੇਖਦੇ ਕਹਿੰਦੇ, ਮਹਾਰਾਜ ਅੱਗੇ ਤੰਬਾਕੂ ਦਾ ਖੇਤ ਹੈ, ਇਸ ਕਰਕੇ ਇਸ ਘੋੜੇ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਤੁਹਾਡੀ ਸੇਵਾ ਕਰਨ ਕਰਕੇ। ਹੁਣ ਹੈ ਤੇ ਪਸ਼ੂ ਨਾ ਸਾਧ ਸੰਗਤ, ਉਹ ਪਸ਼ੂ ਹੈ, ਪਸ਼ੂ ਵਿੱਚ ਗਿਆਨ ਆ ਗਿਆ, ਪਰ ਸਾਨੂੰ ਮਾਫਕ ਨਹੀਂ ਆਉਂਦਾ, ਅਸੀਂ ਆਪ ਨੇ ਗੁਰੂ ਦੀ ਗੱਲ ਮੰਨਣੀ, ਪਸ਼ੂਆਂ ਨੇ ਮੰਨ ਲਈ, ਇਹ ਕਿਵੇਂ ਅਸੀਂ ਮੰਨ ਲਈਏ? ਇਸ ਲਈ ਅਸੀਂ ਕਹਾਂਗੇ ਪਸ਼ੂ ਨਹੀਂ ਤਰ ਸਕਦੇ। ਜੇ ਗੁਰੂ ਆਪਣੀ ਇਉਂ ਕਹਿ ਲਓ ਵੀ ਪੰਜਾਬੀ ਵਿੱਚ ਆਈ ਤੇ ਆ ਜਾਏ ਨਾ ਸਾਧ ਸੰਗਤ ਮਿੱਟੀ ਨੂੰ ਖੜਾ ਕਰਕੇ ਉਹਦਾ ਉਧਾਰ ਕਰਦਾ, ਹੋਰ ਤੇ ਗੱਲ ਪਿੱਛੇ ਰਹਿ ਗਈ। ਇਹ ਗੁਰੂ ਦੀ ਮਰਜ਼ੀ ਤੇ ਗੱਲ ਹੈ, ਜੇ ਕਰਨ ਤੇ ਆ ਜਾਏ, ਜਿਉਂਦੇ ਮਨੁੱਖ ਦੀ ਗੱਲ ਤੇ ਬੜੀ ਦੂਰ ਹੈ। ਜੇ ਉਹ ਚਾਹੇ ਤੇ ਜਿਹੜਾ ਕਦੀ ਧਰਮ ਦੇ ਨੇੜਿਓਂ ਨਹੀਂ ਲੰਘਿਆ ਉਹਦੇ ਵਿੱਚ ਧਰਮ ਚਲਾਦਾ, ਇਹ ਉਹਦੀ ਮਰਜ਼ੀ ਹੈ। ਇਹ ਕਿਤੇ ਕਿਤੇ ਹੁੰਦਾ, ਕਦੀ ਕਦੀ ਹੁੰਦਾ, ਕਦੀ ਕਦੀ ਵਾਪਰਦਾ। ਜੇ ਗੁਰੂ ਕਿਰਪਾ ਕਰਨ ਤੇ ਆਏ, ਜ਼ਰੂਰੀ ਨਹੀਂ ਉਹਨੇ ਪੜ੍ਹਿਆ ਹੋਵੇ ਧਰਮ ਨੂੰ, ਜਾਂ ਉਹ ਕੋਈ ਵਿਆਕਰਨ ਪੜ੍ਹਿਆ ਹੈ, ਜਾਂ ਬੜਾ ਕੋਈ ਫਿਲਾਸਫੀ ਜਾਣਦਾ। ਤਾਂ ਮੈਂ ਛੋਟੀ ਜਿਹੀ ਉਦਾਹਰਨ ਦੇ ਦਿਆਂ ਵੀ ਜਿਹੜੀ ਦੌਲਤਾਂ ਦਾਈ ਸੀ ਉਹਨੇ ਕਿਹੜਾ ਪੜ੍ਹਿਆ ਸੀ ਕੁਝ, ਜੋ ਕੁਝ ਉਹਨੂੰ ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ ਉਹਦੀ ਉਹ ਵਿਆਖਿਆ ਨਹੀਂ ਸੀ ਕਰ ਸਕਦੀ, ਬਸ ਚੁੱਪ ਕਰਕੇ ਬੈਠ ਗਈ, ਧਿਆਨ ਵਿੱਚ ਮਗਨ ਹੋ ਗਈ। ਪਰ ਦੂਜੇ ਪਾਸੇ ਬਾਬਾ ਮਹਿਤਾ ਕਲਿਆਣ ਜੀ, ਗੁਰੂ ਨਾਨਕ ਦੇਵ ਜੀ ਦੇ ਪਿਤਾ, ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਵੀ ਇਹਨੂੰ ਕੀ ਮਿਲਿਆ। ਉਹ ਕਹਿ ਰਹੀ ਸੀ ਮੈਂ ਰੱਜ ਗਈ ਹਾਂ, ਮੈਂ ਤ੍ਰਿਪਤ ਹੋ ਗਈ, ਸਿਰਫ ਇੱਕੋ ਹੀ ਸ਼ਬਦ ਉਹਨੇ ਵਰਤਿਆ। ਤਾਂ ਇਸ ਤਰ੍ਹਾਂ ਕਹਿ ਰਹੇ ਨੇ, ਜੇ ਗੁਰੂ ਚਾਹੇ ਪਸ਼ੂ ਪ੍ਰੇਤ ਮੁਗਧ ਪਾਥਰ ਕੋ ਤਾਰੈ ਤਾਰ ਸਕਦਾ। ਹਜ਼ੂਰ ਕਹਿੰਦੇ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਜਿਹੜਾ ਨਾਮ ਹੈ ਨਾ, ਉਹ ਸਾਰੇ ਹੀ ਰੋਗ, ਮਨ ਦੇ ਔਰ ਤਨ ਦੇ ਜਿੰਨੇ ਵੀ ਰੋਗ ਨੇ, ਸਰੀਰਕ ਰੋਗਾਂ ਦੀ ਵੀ ਦਵਾਈ ਹੈ ਔਰ ਮਨ ਦੇ ਰੋਗਾਂ ਦੀ ਵੀ ਦਵਾਈ ਹੈ। ਮਨ ਤੋਂ ਸਾਰੇ ਜਿਹੜੇ ਰੋਗ ਸ਼ੁਰੂ ਹੁੰਦੇ ਨੇ ਉਹਨਾਂ ਦਾ ਵੀ ਔਖਦ, ਔਰ ਸਰੀਰ ਦਾ ਜਿੰਨੇ ਰੋਗ ਨੇ ਉਹਨਾਂ ਦੀ ਵੀ ਦਵਾਈ ਨਾਮ ਦੇ ਵਿੱਚ ਹੈ। ਪਰ ਅੱਗੇ ਸਤਿਗੁਰੂ ਉਹਦਾ ਰੂਪ ਦੱਸ ਰਹੇ ਨੇ ਕਿ ਕਿਹੜਾ ਨਾਮ ਹੈ ਜਿਹੜਾ ਬੰਦੇ ਦੇ ਸਰੀਰ ਤੇ ਮਨ ਦੇ ਰੂਪ ਰੋਗ ਦੂਰ ਕਰਦਾ, ਉਹਨੂੰ ਕਹਿੰਦੇ ਕਲਿਆਣ ਰੂਪ। ਮੰਗਲ ਗੁਣ ਗਾਮ, ਮੰਗਲ ਕਹਿੰਦੇ ਨੇ ਖੁਸ਼ੀ ਨਾਲ। ਜੇ ਕੋਈ ਮਨੁੱਖ ਰੋਗ ਗ੍ਰਸਤ ਜਿਹੜਾ ਹੈ, ਜੇ ਖੁਸ਼ੀ ਨਾਲ ਨਾਮ ਜਪੇਗਾ, ਜਦੋਂ ਨਾਮ ਜਪੇ ਤੇ ਤਬੀਅਤ ਖੁਸ਼ ਰੱਖੇ, ਮੁਦਰਾ ਖੁਸ਼ੀ ਵਾਲੀ ਬਣਾਏ। ਮੈਂ ਕਈ ਵਾਰੀ ਬੇਨਤੀ ਕਰਿਆ ਕਰਨਾ ਵੀ ਜਦੋਂ ਇੱਕ ਆਦਮੀ ਆਪਣੇ ਘਰ ਵਿੱਚ ਭਾਵੇਂ ਕਿੰਨਾ ਦੁਖੀ ਹੋਵੇ, ਇੱਕ ਰਿਸ਼ਤੇਦਾਰ ਆ ਜਾਏ ਤੇ ਉਹਨੂੰ ਦੁਖੀ ਹੋ ਕੇ ਨਹੀਂ ਦਿਖਾਉਂਦਾ, ਉਹਦੇ ਸਾਹਮਣੇ ਖੁਸ਼ ਹੋ ਕੇ ਦਿਖਾਉਂਦਾ ਵੀ ਇਹ ਵਿਚਾਰਾ ਦੋ ਮਿੰਟ ਆਇਆ, ਇੱਕ ਘੰਟਾ, ਇਹਦੇ ਅੱਗੇ ਕਿਉਂ ਆਪਾਂ ਇਹਦਾ ਮੂਡ ਕਿਉਂ ਖਰਾਬ ਕਰਨਾ। ਘਰ ਦੇ ਵਿੱਚ ਭਾਵੇਂ ਦੁੱਖ ਹੋਵੇ ਪਰ ਉਹਦੇ ਨਾਲ ਉਹ ਹੱਸ ਕੇ ਪੇਸ਼ ਆਉਂਦਾ। ਇੱਥੇ ਕਹਿਣ ਦਾ ਭਾਵ ਇਹ ਹੈ ਵੀ ਗੁਰੂ ਕੋਲ ਤੂੰ ਸਾਰੀ ਉਦਾਸੀ ਨਾ ਇਕੱਠੀ ਕਰਕੇ ਆਇਆ ਕਰ, ਕਦੀ ਉਹਦੇ ਕੋਲ ਵੀ ਖੁਸ਼ ਹੋ ਕੇ ਆਇਆ ਕਰ। ਔਰ ਖਾਸ ਕਰਕੇ ਜਿਸ ਵੇਲੇ ਸਿੱਖ ਨੇ ਨਿਤਨੇਮ ਕਰਨਾ ਹੈ ਜਾਂ ਸਿਮਰਨ ਕਰਨਾ ਹੈ, ਘੱਟੋ ਘੱਟ ਉਹਨਾਂ ਕੋ ਵਕਤ ਉਹਨੂੰ ਯਤਨ ਕਰਨਾ ਚਾਹੀਦਾ, ਆਪਣੇ ਸੁਭਾਅ ਨੂੰ ਖੁਸ਼ੀ ਵਿੱਚ ਰੱਖੇ ਤੇ ਸਹਿਜ ਸੁਭਾਏ, ਸਹਿਜ ਸੁਭਾਏ ਕਰੇ। ਫਿਰ ਉਹ ਨਾਮ ਜਿਹੜਾ ਸਹਿਜ ਸੁਭਾਏ ਉਹਦੇ ਦੁੱਖ ਕੱਟੇਗਾ। ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਸੀ ਕਿ ਹਰ ਕਾ ਨਾਮ ਜਪਤ ਦੁੱਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਜੇ ਕੋਈ ਮਨੁੱਖ ਨਾਮ ਨੂੰ ਸਹਿਜ ਸੁਭਾਅ ਨਾਲ ਬੋਲਦਾ, ਇਹ ਨਹੀਂ ਵੀ ਸਾਰੀ ਪੰਡ ਇਕੱਠੀ ਕਰਕੇ ਦੁੱਖ ਦੀ ਨਾਲ ਫਿਰ ਬੋਲੇ ਉਸ ਨਾਮ, ਸਹਿਜ ਸੁਭਾਏ ਬੋਲੇ, ਸਿੱਧਾ ਬੋਲੇ, ਫਿਰ ਉਹ ਨਾਮ ਉਹਦੇ ਸਾਰੇ ਰੋਗਾਂ ਦਾ ਕਲਿਆਣ ਰੂਪ, ਕਲਿਆਣ ਕਰ ਦਿੰਦਾ, ਉਹਦਾ ਉਧਾਰ ਕਰ ਦਿੰਦਾ। ਮੰਗਲ ਗੁਣ ਗਾਮ, ਔਰ ਉਹਦੇ ਗੁਣ ਸੁਭਾਅ ਗਾਮ, ਸੁਭਾਅ ਦੁਆਰਾ ਜਿਹੜਾ ਉਹਦਾ ਗੁਣ ਗਾਉਂਦਾ ਹੈ ਨਾ, ਸਹਿਜ ਸੁਭਾਏ, ਉਹ ਨਾਮ ਉਹਦੇ ਸਾਰੇ ਰੋਗਾਂ ਨੂੰ ਦੂਰ ਕਰ ਦਿੰਦਾ। ਫਿਰ ਹਜ਼ੂਰ ਕਹਿੰਦੇ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ। ਇਹ ਪੰਕਤੀ ਬੜੀ ਵਿਰੋਧਾਭਾਸ ਵਾਲੀ ਪ੍ਰਤੀਤ ਹੁੰਦੀ ਹੈ, ਯਾਨੀ ਕਿ ਇੱਥੇ ਅਰਥ ਆਪਸ ਵਿੱਚ ਟਕਰਾਉਂਦੇ ਦਿਸਦੇ ਨੇ। ਗੁਰੂ ਸਾਹਿਬ ਕਹਿੰਦੇ ਵੀ ਨਾਮ ਕਿਸੇ ਜੁਗਤ ਨਾਲ ਨਹੀਂ ਮਿਲਦਾ ਔਰ ਕਿਸੇ ਧਾਰਮਿਕ ਰਸਮ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹਦੇ ਅਖਰੀ ਅਰਥ ਬਿਲਕੁਲ ਸਾਫ ਨੇ, ਜਿਹੜਾ ਨਾਮ ਹੈ ਉਹ ਕਿਸੇ ਜੁਗਤ ਨਾਲ ਨਹੀਂ ਮਿਲਦਾ ਔਰ ਕਿਸੇ ਧਰਮ ਦੀ ਰਸਮ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹ ਉਹਨੂੰ ਹੀ ਮਿਲਦਾ ਜਿਹਦੇ ਮਸਤਕ ਦੇ ਉੱਤੇ ਧੁਰੋਂ ਬਖਸ਼ਿਸ਼ ਹੋ ਜਾਏ, ਕਿਰਪਾ ਹੋ ਜਾਏ। ਇਹਦੇ ਅਰਥ ਇਹ ਹੋਣਗੇ ਵੀ ਨਾਮ ਦੀ ਦਾਤ ਉਹਨੂੰ ਮਿਲ ਸਕਦੀ ਜਿਹਦੇ ਤੇ ਬਖਸ਼ਿਸ਼ ਹੋਵੇ। ਇਹ ਬਿਲਕੁਲ ਸਾਫ ਹੈ, ਨਾਮ ਬਖਸ਼ਿਸ਼ ਹੈ। ਮੈਂ ਇੱਥੋਂ ਤੱਕ ਬੇਨਤੀ ਕਰਾਂ, ਧਰਮ ਬਖਸ਼ਿਸ਼ ਹੈ, ਧਰਮ ਕਮਾਈ ਨਹੀਂ ਹੈ। ਔਰ ਮੈਂ ਇਥੋਂ ਤੱਕ ਵੀ ਬੇਨਤੀ ਕਰਦਿਆਂ, ਧਰਮ ਪਰਮਾਤਮਾ ਵੱਲੋਂ ਦਾਨ ਕੀਤਾ ਜਾਂਦਾ ਗੁਰੂ ਵੱਲੋਂ ਸਿੱਖ ਨੂੰ, ਸਿੱਖ ਦੀ ਆਪਣੀ ਕਮਾਈ ਨਹੀਂ ਹੁੰਦਾ। ਥੋੜਾ ਜਿਹਾ 2-4 ਮਿੰਟ ਦੇ ਉੱਤੇ ਬੇਨਤੀ ਕਰਦੇ, ਤੁਸੀਂ ਜਦੋਂ ਅਰਦਾਸ ਵਿੱਚ ਖੜੇ ਹੋਵੋਗੇ, ਉਸ ਅਰਦਾਸ ਦੇ ਵਿੱਚ ਇੱਕ ਸ਼ਬਦ 7 ਵਾਰੀ ਆਵੇਗਾ ਵਾਰ ਵਾਰ, ਹਰ ਇੱਕ ਨਾਲ ਲੱਗੇਗਾ ਦਾਨ 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 ਆਵੇਗਾ। ਉਹ ਕਿਹੜੇ ਸ਼ਬਦ ਨੇ? ਉਹਦੇ ਵਿੱਚ ਸਭ ਤੋਂ ਪਹਿਲਾਂ ਸਿੱਖਾਂ ਨੂੰ ਸਿੱਖੀ ਦਾਨ, ਇਹਦਾ ਮਤਲਬ ਕੀ ਹੋਇਆ? ਇਹਦਾ ਭਾਵ ਹੋਇਆ ਵੀ ਸਿੱਖੀ ਕਮਾਈ ਨਾਲ ਨਹੀਂ ਮਿਲਦੀ, ਸਿੱਖੀ ਗੁਰੂ ਵੱਲੋਂ ਦਾਨ ਕੀਤੀ ਜਾਂਦੀ ਸਿੱਖ ਨੂੰ, ਸਿੱਖੀ ਦਾਨ। ਕੇਸ ਦਾਨ, ਕੇਸ ਵੀ ਰੱਬ ਨੇ ਸਾਨੂੰ ਦਾਨ ਕੀਤੇ ਨੇ, ਦਿੱਤੇ ਨੇ, ਬਖਸ਼ਿਸ਼ ਕੀਤੀ ਹੈ। ਔਰ ਇਹ ਵੀ ਬੇਨਤੀ ਮੈਂ ਨਾਲ ਕਰਦਾ ਜਾਵਾਂ, ਅਸੀਂ ਕਿਸੇ ਨੂੰ ਦਾਨ ਕਰੀਏ ਨਾ, ਕੋਈ ਮੰਗਤਾ ਆ ਜਾਏ ਬਾਹਰ, ਉਹਦੀ ਝੋਲੀ ਵਿੱਚ ਆਟਾ ਪਾ ਦਈਏ ਤੇ ਉਹ ਬਾਹਰ ਜਾ ਕੇ ਉੱਥੇ ਸਿੱਟ ਦੇ, ਅਸੀਂ ਕੀ ਕਹਾਂਗੇ ਉਸਨੂੰ? ਉਸਨੂੰ ਪਰਤ ਕੇ ਦਾਨ ਦਿਆਂਗੇ? ਜਿਹਨੂੰ ਦਾਨ ਦਿੱਤਾ ਆਟਾ ਤੇ ਉਹਨੇ ਸਿੱਟ ਦਿੱਤਾ ਬਾਹਰ ਜਾ ਕੇ ਨਾਲੀ ਵਿੱਚ ਗਲੀ ਵਿੱਚ। ਕੇਸ ਸਾਨੂੰ ਵਾਹਿਗੁਰੂ ਅਕਾਲ ਪੁਰਖ ਨੇ ਦਾਨ ਕੀਤੇ ਨੇ ਤੇ ਦਿੱਤੇ ਹੋਏ ਦਾਨ ਨੂੰ ਅਸੀਂ ਨਾਲੀਆਂ ਵਿੱਚ ਗਲੀਆਂ ਵਿੱਚ ਸਿੱਟ ਦਿੰਦੇ ਹਾਂ, ਹੋਰ ਅੱਗੋਂ ਦਾਨ ਕਿਹੜਾ ਦਏਗਾ? ਜਿਹੜੇ ਲੋਕ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੇ ਹੋਏ ਕੇਸ ਦਾਨ ਨੂੰ ਸਿੱਟ ਦਿੰਦੇ ਨੇ, ਉਹ ਆਉਣ ਵਾਲੇ ਸਮੇਂ ਵਿੱਚ ਰੱਬ ਦੇ ਕਈ ਦਾਨਾਂ ਤੋਂ ਵਾਂਝੇ ਹੋ ਜਾਣਗੇ। ਇਹ ਦਾਨ ਮਿਲਿਆ ਕੇਸ ਦਾਨ, ਹਜ਼ੂਰ ਕਹਿੰਦੇ ਜਿਹੜੀ ਸਿੱਖ ਰਹਿਤ ਰੱਖਦਾ ਉਹ ਵੀ ਦਾਨ ਹੈ, ਕੇਸ ਦਾਨ, ਰਹਿਤ ਦਾਨ। ਇਸ ਤਰ੍ਹਾਂ ਕਈ ਦਾਨ ਨੇ, ਉਹਨਾਂ ਦੇ ਵਿੱਚ ਇੱਕ ਦਾਨ ਆਉਂਦਾ ਉਹਨੂੰ ਕਹਿੰਦੇ ਨਾਮ ਦਾਨ। ਹੁਣ ਦਾਨ ਕੀਤਾ ਜਾਂਦਾ, ਬਖਸ਼ਿਸ਼ ਕੀਤੀ ਜਾਂਦੀ, ਉਹਦੇ ਤੇ ਟਾਈਮ ਨਹੀਂ ਲੱਗਦਾ। ਮੈਂ ਇੱਕ ਦਿਨ ਇੱਕ ਤੁੱਕ ਪੜ੍ਹ ਰਿਹਾ ਸੀ, ਹੁਣੇ ਮੰਗਲਾਚਰਨ ਵਿੱਚ ਵੀ ਪੜ੍ਹੀ, ਕਿ ਬਲਿਹਾਰੀ ਗੁਰ ਆਪਣੇ ਦਿਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀ ਏ, ਕਰਤ ਨਾ ਲਾਗੀ ਬਾਰ, ਦੇਰ ਨਹੀਂ ਲੱਗਦੀ, ਧਿਆਨ ਦਿਓ। ਗੁਰੂ ਕਰਨ ਤੇ ਆ ਜਾ ਤੇ 20-30 ਸਾਲ 40 ਸਾਲ ਦੀ ਗੱਲ ਨਹੀਂ ਹੈ, ਇੱਕ ਪਲ ਵਿੱਚ, ਇੱਕੋ ਪਲ ਦੇ ਵਿੱਚ ਦੇਵਤੇ ਬਣਾ ਦਿੰਦਾ। ਮੈਂ ਕਿਹਾ ਵੀ ਆਪਾਂ ਨੂੰ ਤੇ ਕਿੰਨਾ ਚਿਰ ਹੋ ਗਿਆ ਲੱਗਿਆ ਨੂੰ, ਦੇਵਤੇ ਬਣਾਏ ਨਹੀਂ ਅਜੇ ਤੱਕ। ਪਰ ਉਹਦੇ ਵਿੱਚ ਇੱਕ ਗੱਲ ਸਮਝ ਆਈ ਏ, ਗੁਰੂ ਸਾਹਿਬ ਕਹਿੰਦੇ ਵੀ ਮਾਨਸ ਤੇ ਦੇਵਤੇ ਕੀ ਏ, ਹਜ਼ੂਰ ਕਹਿੰਦੇ ਪਹਿਲਾਂ ਮਾਨਸ ਤੇ ਬਣ, ਫਿਰ ਤੈਨੂੰ ਮੈਂ ਦੇਵਤਾ ਵੀ ਬਣਾ ਲਾਂਗਾ। ਅਜੇ ਤੂੰ ਬੰਦਾ ਤੇ ਬਣਿਆ ਨਹੀਂ, ਦੇਵਤਾ ਕਿੱਥੋਂ ਤੈਨੂੰ ਬਣਾ ਲਵਾਂ? ਮਾਨਸ ਬਣਿਆ ਪਹਿਲਾਂ, ਬੰਦਾ ਬਣ। ਬੰਦਾ ਕੌਣ ਏ? ਬੰਦਾ ਸੋ ਜੋ ਬੰਦਗੀ ਗਹਿ, ਬੰਦਾ ਉਹ ਹੈ ਜਿਹੜਾ ਗੁਰੂ ਦੇ ਬੰਧਨ ਵਿੱਚ ਰਹਿੰਦਾ, ਉਹਦੇ ਹੁਕਮ ਵਿੱਚ ਰਹਿੰਦਾ ਹੈ। ਬੰਦਾ ਉਹ ਹੈ ਜਿਸ ਨੂੰ ਪਰਮਾਤਮਾ ਨੇ ਜੋ ਕੁਝ ਦਿੱਤਾ ਉਹਦੇ ਤੇ ਸੰਤੁਸ਼ਟ ਹੋ ਜਾਂਦਾ। ਤਾਂ ਪਹਿਲਾਂ ਮਾਨਸ ਹੋਵਾਂਗੇ, ਫਿਰ ਉਹ ਦੇਵਤੇ ਬਣਾਏਗਾ। ਜੇ ਆਪਾਂ ਮਨੁੱਖ ਨਹੀਂ ਬਣੇ, ਦੇਵਤੇ ਕਿੱਥੋਂ ਬਣਾਂਗੇ? ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ ਕਿ ਇਹ ਧੱਕੇ ਨਾਲ, ਜ਼ੋਰ ਨਾਲ ਨਹੀਂ ਪ੍ਰਾਪਤ ਕਰਨ ਵਾਲੀ ਚੀਜ਼ ਨਾਮ ਜਿਹੜਾ ਹੈ, ਇਹ ਉਡੀਕ ਦੇ ਵਿੱਚ ਹੈ। ਉਡੀਕਣਾ ਪੈਂਦਾ ਬਖਸ਼ਿਸ਼ ਨੂੰ ਕਿ ਕਦੋਂ ਹੋਵੇ, ਅਰਦਾਸ ਕਰਨੀ ਪੈਂਦੀ, ਬੇਨਤੀ ਕਰਨੀ ਪੈਂਦੀ। ਹਾਂ, ਇਹਦੇ ਅਰਥ ਇਹ ਨਾ ਕੱਢਣਾ ਵੀ ਮੁਸ਼ਕਤ ਨਹੀਂ ਕਰਨੀ, ਨਿਤਨੇਮ ਨਹੀਂ ਕਰਨਾ, ਕਿਉਂਕਿ ਜਿਹੜਾ ਦਾਨ ਹੁੰਦਾ ਨਾ, ਇੱਕ ਪਲ ਵਿੱਚ ਸਾਨੂੰ ਮਿਲਣਾ, ਉਹਦੇ ਪਿੱਛੇ ਕੋਈ ਨਾ ਕੋਈ ਕਮਾਈ ਖੜੀ ਹੁੰਦੀ, ਖਿਆਲ ਰੱਖਣਾ ਥੋੜਾ ਜਿਹਾ। ਇਹਦੇ ਅਰਥ ਵਿਹਲ ਉਡਾਉਣਾ ਨਹੀਂ, ਇਹਦੇ ਅਰਥ ਨਿਤਨੇਮ ਛੱਡ ਦੇਣਾ ਨਹੀਂ ਹੈ। ਕਿਉਂਕਿ ਇੱਕ ਮੈਂ ਛੋਟੀ ਜਿਹੀ ਉਦਾਹਰਨ ਦੇ ਦਿਆਂ ਕਿ ਤੁਸੀਂ ਵੇਖੋਗੇ ਵੀ ਤੁਹਾਡੇ ਖਾਤੇ ਵਿੱਚ ਜੇ ਮਾਇਆ ਹੈ, ਅਕਾਊਂਟ ਵਿੱਚ ਮਾਇਆ ਹੈ, ਤੇ ਆਦਮੀ ਆਪਣਾ ਏਟੀਐਮ ਕਾਰਡ ਲੈ ਕੇ ਜਾਂਦਾ ਹੈ, ਉਹਦੇ ਵਿੱਚ ਉਹ 20,000 ਰੁਪਈਆ ਭਰ ਦਿੰਦਾ ਹੈ, ਬਸ ਇੱਕ ਦੋ ਬਟਨ ਦੱਬਦਾ ਤੇ ਇੱਕ ਪਲ ਦੇ ਵਿੱਚ 20,000 ਰੁਪਈਆ ਉਹਦੀ ਹਥੇਲੀ ਤੇ ਆ ਜਾਂਦਾ, ਉਹਦੇ ਤੇ ਦੇਰ ਨਹੀਂ ਲੱਗਦੀ। ਜੇ ਕੋਈ ਕਹੇ ਵੀ ਤੈਨੂੰ ਇੱਕ ਪਲ ਵਿੱਚ ਇੱਕ 20,000 ਰੁਪਈਆ ਇੱਕੋ ਪਲ ਵਿੱਚ ਤੈਨੂੰ ਮਿਲ ਗਿਆ, ਇਹ ਤੇ ਬਖਸ਼ਿਸ਼ ਹੈ। ਪਰ ਖਿਆਲ ਰੱਖਣਾ, ਉਹ ਹੱਥ ਵਿੱਚ ਆਉਣ ਲੱਗਿਆ ਤੇ ਭਾਵੇਂ ਇੱਕੋ ਪਲ ਲੱਗਾ, ਪਰ ਉਸ 20,000 ਨੂੰ ਇਕੱਠਾ ਕਰਨ ਲੱਗਿਆ ਬਾਇਕ ਸਾਈਡ ਤੇ ਕਿਤੇ ਉਹਨੇ ਕੰਮ ਕੀਤਾ, ਜਿਹੜੀ ਉੱਥੇ ਦਿਸ ਨਹੀਂ ਰਹੀ, ਪਤਾ ਨਹੀਂ ਲੱਗ ਰਿਹਾ ਉਸਦਾ, ਉਹ ਕਿਤੇ ਕੰਮ ਕਰਦਾ ਰਿਹਾ, ਮਿਹਨਤ ਕਰਦਾ ਰਿਹਾ, ਉਹ ਮਿਹਨਤ ਕਿਤੇ ਜਮ੍ਹਾਂ ਹੋ ਗਈ ਤੇ ਜਦੋਂ ਜਮ੍ਹਾਂ ਹੋ ਗਈ ਤੇ ਇੱਕਦਮ ਮਿਲ ਗਈ। ਇਸ ਤਰ੍ਹਾਂ ਸਾਧ ਸੰਗਤ, ਜਿਹੜੀ ਬਖਸ਼ਿਸ਼ ਸਤਿਗੁਰਾਂ ਵੱਲੋਂ ਸਾਨੂੰ ਮਿਲਦੀ ਹੈ ਨਾ, ਆ ਜਿਹੜਾ ਰੋਜ਼ ਅਸੀਂ ਥੋੜਾ ਥੋੜਾ ਕਰਦੇ ਰਹਿੰਦੇ ਨਾ, ਕਈ ਵਾਰੀ ਸਿੱਖ ਨਿਰਾਸ਼ ਹੋ ਜਾਂਦਾ ਹੈ ਵੀ ਮੈਂ ਜਿਹੜਾ ਕਰਨਾ ਪਤਾ ਨਹੀਂ ਇਹਦੇ ਵਿੱਚੋਂ ਕੁਝ ਮਿਲਣਾ ਵੀ ਹੈ ਕਿ ਐਵੇਂ ਆਪਾਂ ਨੀਂਦ ਖਰਾਬ ਕਰੀ ਜਾਂਦੇ ਹਾਂ। ਗੁਆਂਢ ਵਿੱਚ ਲੋਕ ਸੁੱਤੇ ਨੇ, ਮੈਂ ਕਿਉਂ ਜਾਗਣਾ, ਮਿਲਦਾ ਮਿਲਾਉਂਦਾ ਤੇ ਹੈ ਕੁਝ ਨਹੀਂ ਪਿਆ। ਗੁਰੂ ਬੜਾ ਸਿਆਣਾ, ਉਹ ਸਾਡੀ ਕਮਾਈ ਨੂੰ ਜਮ੍ਹਾਂ ਕਰੀ ਜਾਂਦਾ ਹੈ ਤੇ ਜਦੋਂ ਸਾਨੂੰ ਯੋਗ ਸਮਝ ਲਏਗਾ ਨਾ ਵੀ ਹੁਣ ਇਹਨੂੰ ਦੇ ਦਈਏ ਗਵਾਏਗਾ ਨਹੀਂ, ਉਹਦੇ ਤੋਂ ਪਹਿਲਾਂ ਸਿੱਖ ਨੂੰ ਕਦੀ ਨਹੀਂ ਲਏਗਾ। ਸਿੱਖ ਨੂੰ ਉਦੋਂ ਬਖਸ਼ਿਸ਼ ਕਰੇਗਾ ਜਦੋਂ ਗੁਰੂ ਸਮਝ ਲਵੇ ਵੀ ਸਿੱਖ ਸਿਆਣਾ ਹੋ ਗਿਆ, ਐਵੇਂ ਨਹੀਂ ਗਵਾਉਂਦਾ ਫਿਰੇਗਾ, ਉਦੋਂ ਫਿਰ ਉਹਦੀ ਝੋਲੀ ਵਿੱਚ ਪਾ ਦਿੰਦਾ। ਵੀ ਇਹਦੀ ਦੁਰਵਰਤੋਂ ਨਹੀਂ ਕਰੇਗਾ, ਉਹਦੇ ਤੋਂ ਪਹਿਲਾਂ ਸਿੱਖ ਨੂੰ ਨਹੀਂ ਦਿੰਦਾ, ਖਾਲੀ ਰੱਖਦਾ। ਉਸ ਦਸ਼ਾ ਵਿੱਚ ਗੁਰਸਿੱਖ ਕਈ ਵਾਰੀ ਨਿਰਾਸ਼ ਹੋ ਜਾਂਦਾ ਵੀ ਜੋ ਮੈਂ ਕਰਨਾ ਉਹਦੇ ਤਬਾਦਲੇ ਵਿੱਚ ਮਿਲਦਾ ਕੁਝ ਨਹੀਂ। ਪਰ ਗੁਰੂ ਉਹਨਾਂ ਚਿਰ ਨਹੀਂ ਦਏਗਾ ਜਿੰਨਾ ਚਿਰ ਆਪਾਂ ਉਹਦੇ ਯੋਗ ਨਹੀਂ ਹੁੰਦੇ। ਇਸ ਕਰਕੇ ਸਾਹਿਬ ਕਹਿੰਦੇ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ। ਜਦੋਂ ਸਾਇਨ ਹੁੰਦੇ ਨੇ ਉੱਤੋਂ, ਉਸ ਵੇਲੇ ਬਖਸ਼ਿਸ਼ ਵਰਦੀ, ਫਿਰ ਉਹਨੂੰ ਕੋਈ ਰੋਕ ਨਹੀਂ ਸਕਦਾ। ਇਸ ਕਰਕੇ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ। ਵੈਸੇ ਰਾਮਦਾਸ ਇੱਕ ਫਿਰਕਾ ਵੀ ਹੈ, ਜਿਵੇਂ ਆਪਾਂ ਉੱਤੇ ਵਿਚਾਰੇ ਨਾ ਭਗਉਤੀ, ਭਗਉਤੀ ਵੀ ਇੱਕ ਫਿਰਕਾ ਹੈ, ਪੰਡਿਤ ਵੀ ਇੱਕ ਫਿਰਕਾ ਹੈ। ਇਸ ਤਰ੍ਹਾਂ ਜਿਹੜਾ ਰਾਮਦਾਸ ਹੈ ਨਾ, ਇਹ ਇੱਕ ਫਿਰਕਾ ਹੈ। ਰਾਮਦਾਸ ਕੌਣ ਨੇ? ਇਹ ਲੋਕ ਆਪਣੇ ਪੈਰਾਂ ਨੂੰ ਘੁੰਗਰੂ ਬੰਨ ਕੇ ਤੇ ਨਾਚ ਨੱਚਦੇ ਨੇ ਤੇ ਲੋਕ ਇਹਨਾਂ ਨੂੰ ਪੈਸੇ ਦਿੰਦੇ ਨੇ ਮੇਲਿਆਂ ਵਿੱਚ, ਖਿਆਲ ਰੱਖਣਾ। ਗੁਰੂ ਨਾਨਕ ਦੇਵ ਜੀ ਜਦੋਂ ਅਚਲ ਬਟਾਲੇ ਦੇ ਮੇਲੇ ਵਿੱਚ ਗਏ ਸਨ, ਉੱਥੇ ਨਾਚ ਕਰਦੇ ਸਨ ਪਏ ਭਗਤੀਏ ਲੋਕ, ਜਿਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਗੂੰਗਰ ਬਾਂਧ ਭਏ ਰਾਮਦਾਸਾ ਰੋਟੀਆਂ ਕੇ ਉਪਾਵਾ। ਰੋਟੀਆਂ ਖਾਣ ਵਾਸਤੇ ਰਾਮਦਾਸ ਹੀ ਬਣ ਗਏ। ਉੱਥੇ ਉਹ ਨਾਚ ਨੱਚਦੇ ਸਨ ਤੇ ਉਹਨਾਂ ਦਾ ਲੋਟਾ ਪਿਆ ਸੀ, ਮਾਇਆ ਵਾਲਾ ਯੋਗੀਆਂ ਨੇ ਸ਼ਕਤੀ ਵਰਤ ਕੇ ਲੋਟਾ ਲੁਕਾ ਲਿਆ। ਗੁਰੂ ਸਾਹਿਬ ਨੇ ਫਿਰ ਆਪਣੀ ਬਰਕਤ ਨਾਲ ਲੱਭ ਕੇ ਦਿੱਤਾ ਸੀ। ਇਸ ਕਰਕੇ ਰਾਮਦਾਸ ਇੱਕ ਫਿਰਕਾ ਵੀ ਹੈ ਤੇ ਰਾਮਦਾਸ ਦੇ ਜਿਹੜੇ ਅੱਖਰੀ ਅਰਥ ਨੇ ਉਹ ਰੱਬ ਦੇ ਦਾਸ, ਰੱਬ ਦੇ ਪਿਆਰੇ ਵੀ ਬਣਦਾ ਹੈ। ਔਰ ਸਿੱਖ ਜਗਤ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇੱਕ ਨਾਮ ਵੀ ਹੈ। ਇਸ ਕਰਕੇ ਇੱਥੇ ਰਾਮਦਾਸ ਦੇ ਅਰਥ ਕਰਾਂਗੇ ਰੱਬ ਦੇ ਪਿਆਰੇ, ਗੁਰਮੁਖ ਪਿਆਰੇ। ਇਸ ਕਰਕੇ ਇੱਥੇ ਰਾਮਦਾਸ ਦੇ ਅਰਥ ਕਰਾਂਗੇ ਰੱਬ ਦੇ ਪਿਆਰੇ, ਗੁਰਮੁਖ ਪਿਆਰੇ, ਜਿਨ੍ਹਾਂ ਨੂੰ ਹਜ਼ੂਰ ਕਹਿੰਦੇ ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕੁਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੇ ਦਾਨਾ। ਇਹ ਰੱਬ ਦੇ ਪਿਆਰੇ ਨੇ, ਪ੍ਰਭੂ ਦੇ ਪਿਆਰੇ, ਰਾਮ ਦੇ ਦਾਸ। ਕੌਣ ਨੇ ਰਾਮ ਦੇ ਦਾਸ? ਕਿਹਨੂੰ ਕਿਹਾ ਜਾ ਸਕਦਾ? ਜਿਨ੍ਹਾਂ ਦੇ ਮਨ ਦੇ ਵਿੱਚ ਪਾਰ ਬ੍ਰਹਮ ਦਾ ਨਿਵਾਸ ਦਾ ਅਰਥ ਹੈ ਟਿਕਾਣਾ, ਘਰ ਬਣਾ ਲੈਂਦਾ ਅਕਾਲ ਪੁਰਖ। ਨਿਵਾਸ ਦੇ ਅਰਥ ਨੇ ਘਰ, ਜਿੱਥੇ ਸਦੀਵ ਕਾਲ ਵਾਸਤੇ ਅਕਾਲ ਪੁਰਖ ਨਿਵਾਸ ਰੱਖ ਲੈਂਦਾ ਹੈ, ਟਿਕ ਜਾਂਦਾ ਹੈ, ਉਹਨਾਂ ਨੂੰ ਰਾਮਦਾਸ ਕਹੀਦਾ ਹੈ। ਹਜ਼ੂਰ ਕਹਿੰਦੇ ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਪਾਏ ਤਿਨ ਪਾਇਆ। ਐਸੇ ਰਾਮਦਾਸ ਨੂੰ, ਪ੍ਰਭੂ ਦੇ ਪਿਆਰੇ ਨੂੰ ਪਰਮਾਤਮਾ ਆਪਣੀ ਆਤਮਾ ਦੇ ਰਾਹੀਂ ਦਿਸਿਆ, ਬਾਹਰੋਂ ਨਹੀਂ। ਉਹਨੇ ਆਪਣੀ ਆਤਮ ਰਾਮ ਨੂੰ ਵੇਖਿਆ, ਵਿੱਚੋਂ ਵੇਖਿਆ ਆਪਣੇ ਜੀਵਨ ਦੇ, ਉਹਦੀ ਦ੍ਰਿਸ਼ਟੀ ਵਿੱਚ ਆਇਆ। ਮਹਾਰਾਜ ਉਸਨੇ ਪ੍ਰਾਪਤ ਕਿਵੇਂ ਕੀਤਾ ਹੈ ਸਭ ਕੁਝ ਨੂੰ? ਹਜ਼ੂਰ ਕਹਿੰਦੇ ਨੇ ਇੱਕ ਜੁਗਤ ਹੈ, ਉਹਨੂੰ ਕਹਿੰਦੇ ਦਾਸ ਦਸੰਤਨ ਭਾਏ। ਦਾਸ ਦਸੰਤਨ, ਪ੍ਰਭੂ ਦੇ ਦਾਸ, ਤੇ ਦਸੰਤਨ ਦਾ ਅਰਥ ਹੈ ਦਾਸਾਂ ਦੇ ਦਾਸ, ਅੱਗੋਂ ਦਾਸ, ਹੋਰ ਦਾਸ, ਕਈ ਦਾਸ, ਉਹਨਾਂ ਦੇ ਵਿੱਚ ਭਾਵ ਰੱਖ ਕੇ। ਜ਼ਰੂਰੀ ਨਹੀਂ ਸਾਧ ਸੰਗਤ ਜੀ ਵੀ ਗੁਰਮੁਖਾਂ ਦੇ ਪੈਰਾਂ ਤੇ ਤੁਸੀਂ ਮੱਥੇ ਹੀ ਰੱਖੋ, ਇਹ ਆਪਣੀ 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 ਵੱਖਰੀ ਦਸ਼ਾ ਹੈ, ਪਾਬੰਦੀ ਨਹੀਂ ਕਿਸੇ ਤੇ। ਪਰ ਇੱਕ ਗੱਲ ਜ਼ਰੂਰ ਖਿਆਲ ਰੱਖਿਓ, ਜਿਹੜਾ ਗੁਰਮੁਖ ਹੈ ਨਾ, ਰੱਬ ਦੇ ਪਿਆਰੇ ਨੇ, ਸਾਧੂ ਜਨ ਨੇ, ਸੰਤ ਜਨ ਨੇ, ਝੁਕੋ ਨਾ ਝੁਕੋ ਇਹ ਤੁਹਾਡੀ ਆਪਣੀ ਮਰਜ਼ੀ ਏ। ਪਰ ਇੱਥੇ ਗੁਰੂ ਸਾਹਿਬ ਕਹਿੰਦੇ ਭਾਏ, ਮਨ ਦੀ ਇੱਕ ਭਾਵਨਾ ਤੇ ਸਤਿਕਾਰ ਜ਼ਰੂਰ ਅੰਦਰ ਚਾਹੀਦਾ, ਈਰਖਾ ਨਹੀਂ ਕਰਨੀ ਚਾਹੀਦੀ। ਜੇ ਆਪਣੇ ਧਰਮ ਦੀ ਬੀਜੀ ਹੋਈ ਖੇਤੀ ਨੂੰ ਵਿਨਾਸ਼ ਕਰਨਾ ਹੈ ਤੇ ਗੁਰਮੁਖਾਂ ਨਾਲ ਈਰਖਾ ਕਰ ਲਓ, ਤੇ ਜੇ ਆਪਣੇ ਧਰਮ ਦੀ ਬੀਜੀ ਹੋਈ ਖੇਤੀ ਨੂੰ ਪਾਣੀ ਪਾਉਣਾ ਤੇ ਨਾਮ ਜਪਣ ਵਾਲਿਆਂ ਦੇ ਨਾਲ ਅੰਦਰੋਂ ਭਾਵਨਾ ਰੱਖੋ। ਦੋ ਹੀ ਤਰੀਕੇ ਨੇ, ਸਾਨੂੰ ਚੁਣ ਲੈਣਾ ਚਾਹੀਦਾ ਕਿਹੜਾ ਕਿਸ ਚੀਜ਼ ਦੀ ਸਾਨੂੰ ਲੋੜ ਹੈ। ਇਸ ਕਰਕੇ ਕਹਿੰਦੇ ਭਾਵਨਾ, ਇਹ ਭਾਵਨਾ ਜ਼ਰੂਰ ਚਾਹੀਦੀ ਹੈ। ਪਾਏ ਤਿੰਨ ਪਾਇਆ, ਉਹਨਾਂ ਨੇ ਇਸ ਤਰ੍ਹਾਂ ਭਾਵਨਾ ਦੁਆਰਾ, ਪ੍ਰੇਮ ਦੁਆਰਾ ਪ੍ਰਾਪਤ ਕੀਤਾ ਹੈ। ਐਸੇ ਰਾਮ ਦੇ ਜਿਹੜੇ ਦਾਸ ਨੇ ਉਹਨਾਂ ਦੀ ਹੋਰ ਕੀ ਅਵਸਥਾ ਹੈ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਾਹ ਪਰਵਾਨ। ਕਿਹੜੇ ਦਾਸ ਨੇ ਜੋ ਵਾਹਿਗੁਰੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦੇ ਨੇ, ਉਹਨਾਂ ਨੂੰ ਥਾਂ ਮਿਲ ਜਾਂਦੀ ਹੈ। ਸਾਹਿਬ ਕਹਿੰਦੇ ਉਹ ਅੱਠੇ ਪਹਿਰ ਇੱਕ ਇੱਕ ਪਲ ਆਪਣੇ ਵਾਹਿਗੁਰੂ ਨੂੰ ਆਪਣੇ ਕੋਲ ਸਮਝਦੇ ਵੀ ਮੇਰੇ ਕੋਲ ਹੈ। ਹੁਣ ਕਈ ਸੱਜਣ ਕਹਿੰਦੇ ਵੀ ਤੁਹਾਨੂੰ ਦਿਸਦਾ ਤੁਸੀਂ ਕੋਲ ਸਮਝਦੇ ਹੋ। ਸਿੱਖ ਇੱਕ ਗੱਲ ਵਿਸ਼ਵਾਸ ਨਾਲ ਕਹਿੰਦਾ ਹੈ ਵੀ ਮੈਂ ਭਾਵੇਂ ਆਪਣੇ ਗੁਰੂ ਨੂੰ ਨਹੀਂ ਵੇਖ ਸਕਦਾ, ਪਰ ਇੱਕ 100% ਸੱਚ ਹੈ ਵੀ ਮੇਰਾ ਗੁਰੂ ਮੈਨੂੰ ਜ਼ਰੂਰ ਵੇਖ ਰਿਹਾ ਹੈ। ਅਸੀਂ ਨਹੀਂ ਵੇਖ ਸਕਦੇ, ਸਾਡੇ ਕੋਲ ਦਸ਼ਾ ਨਹੀਂ ਹੈ, ਪਰ ਇੱਕ ਤਾਂ ਗੱਲ ਪੱਕੀ ਵੀ ਉਹ ਵੇਖ ਰਿਹਾ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਵਿਡਾਨ ਠੀਕ ਹੈ। ਅਸੀਂ ਨਹੀਂ ਦਾਅਵਾ ਕਰ ਸਕਦੇ ਵੀ ਅਸੀਂ ਵੇਖਿਆ, ਪਰ ਇੱਕ ਗੱਲ ਪੱਕੀ ਹੈ ਅਸੀਂ ਨਹੀਂ ਵੇਖਿਆ ਪਰ ਸਤਿਗੁਰੂ ਨੇ ਸਾਨੂੰ ਜ਼ਰੂਰ ਵੇਖਿਆ, ਉਹ ਵੇਖ ਰਿਹਾ। ਇਸ ਕਰਕੇ ਉਹ ਇਸ ਦਸ਼ਾ ਦੇ ਵਿੱਚ ਨੇੜੇ ਜਾਣਦੇ ਨੇ ਬਿਲਕੁਲ। ਤੇ ਇਹ ਜਿੰਨੀਆਂ ਸਾਧਨਾਵਾਂ ਨੇ ਧਰਮ ਦੀਆਂ, ਕੋਈ ਪੁੱਠਾ ਲਮਕ ਜਾਏ, ਕੋਈ ਅਸ਼ਟਾਂਗ ਕਰੇ, ਕੋਈ 84 ਸਾਧਨ ਕਰੇ, ਕੋਈ ਤੀਰਥ ਤੇ ਜਾਏ, ਕੋਈ ਯਾਤਰਾ ਕਰਕੇ ਆਵੇ, ਸਾਰੇ ਧਾਰਮਿਕ ਥਾਵਾਂ ਦੀ ਇਸ਼ਨਾਨ ਕਰੇ। ਸਾਧ ਸੰਗਤ ਜੀ, ਇਹ ਸਾਰੀਆਂ ਸਾਧਨਾਵਾਂ ਸੌਖੀਆਂ। ਜੇ ਆ ਇੱਕ ਪੰਕਤੀ ਤੁਸੀਂ ਜਾ ਕੇ ਵੀ ਪੜ੍ਹ ਲੈਣਾ, ਸਦਾ ਨਿਕਟ ਨਿਕਟ ਹਰ ਜਾਨ, ਇਹ ਸਾਰੀਆਂ ਸਾਧਨਾਵਾਂ ਤੋਂ ਬੜੀ ਸਖ਼ਤ ਸਾਧਨਾ ਹੈ ਰੱਬ ਨੂੰ ਨੇੜੇ ਜਾਣਨਾ। ਕਿਵੇਂ ਕਰਾਂਗੇ? ਅੱਠੇ ਪੈਰ ਨੇੜੇ ਸਮਝਣਾ ਬੜਾ ਔਖਾ ਹੈ। ਛੋਟੀ ਜਿਹੀ ਇੱਥੇ ਕਹਾਣੀ ਮੈਂ ਕਹਿ ਦਿਆਂ। ਇੱਕ ਸਾਧ ਸੰਗਤ ਦੁਕਾਨਦਾਰ ਦੁਕਾਨ ਖੋਲ੍ਹ ਰਿਹਾ ਸੀ, ਤੇ ਦੁਕਾਨ ਖੋਲ੍ਹ ਕੇ ਨਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਧੂਪ ਬੱਤੀ ਕਰਦੇ ਨੇ, ਉਹਨੇ ਇੱਕ ਖਾਨਾ ਜਿਹਾ ਖੋਲ੍ਹਿਆ ਤੇ ਵਿੱਚ ਉਹਦਾ ਦੇਵਤਾ ਸੀ। ਉਹਦੇ ਅੱਗੇ ਉਹਨੇ ਧੂਪ ਬੱਤੀ ਲਾਈ, ਆਪਣੇ ਕੰਨਾਂ ਨੂੰ ਹੱਥ ਲਾਇਆ, ਮੱਥੇ ਨੂੰ ਲਾਇਆ, ਮੂੰਹ ਨੂੰ ਲਾਇਆ, ਉਹਨੂੰ ਲਾਇਆ, ਮਲ ਮੁੜ ਕੇ ਸਾਰੇ ਪਾਸੇ। ਤੇ ਜਦੋਂ ਉਹਨੇ ਉਹਦਾ ਦਰਵਾਜ਼ਾ ਬੰਦ ਕਰ ਦਿੱਤਾ ਨਾ, ਉਸ ਜਿੱਥੇ ਉਹਨੇ ਧੂਪ ਲਾਈ ਸੀ, ਉਹ ਛੋਟੀ ਜਿਹੀ ਕੋਈ ਥਾਂ ਸੀ ਬਣੀ ਹੋਈ, ਤੇ ਪਿੱਛੇ ਇੱਕ ਨੇੜੇ ਦੇ ਜੰਗਲ ਵਿੱਚੋਂ ਇੱਕ ਸਾਧੂ ਲੰਘਦਾ ਲੰਘਦਾ ਉਹਦੀ ਦੁਕਾਨ ਦੇ ਅੱਗੇ ਆ ਗਿਆ। ਉਹਨੇ ਵੇਖ ਲਿਆ, ਉਹਨੇ ਕਿਹਾ ਵੀ ਇਹ ਕੀ ਕਰਨਾ ਤੂੰ ਆ ਧੂਪ ਬੱਤੀ ਜੀ ਕੀਤੀ? ਕਹਿਣ ਲੱਗਾ ਜੀ ਇਹ ਮੇਰਾ ਰੱਬ ਹੈ, ਮੈਂ ਇਹਦੇ ਅੱਗੇ ਪੂਜਾ ਕਰਨਾ, ਮੇਰੀ ਦੁਕਾਨ ਸਾਰਾ ਦਿਨ ਵਧੀਆ ਚੱਲੇ। ਉਹ ਸਾਧੂ ਕਮਾਈ ਵਾਲਾ ਸੀ, ਉਹਨੇ ਕਿਹਾ ਵੀ ਜਿਸ ਰੱਬ ਦੀ ਤੂੰ ਪੂਜਾ ਕਰਨਾ ਪਿਆ, ਇਹ ਬੋਲਦਾ ਹੈ, ਤੇਰੇ ਨਾਲ ਗੱਲਾਂ ਕਰਦਾ ਹੈ? ਉਹ ਕਹਿੰਦਾ ਜੀ ਛੱਡੋ, ਤੁਸੀਂ ਜਾਓ, ਮੇਰੇ ਪਿੱਛੇ ਨਾ ਪਵੋ, ਮੈਂ ਗਾਹਕ ਆ ਕੇ ਇਹਨੂੰ ਸੌਦਾ ਦੇਣਾ। ਕਹਿਣ ਲੱਗੇ ਨਹੀਂ, ਜੇ ਤੈਨੂੰ ਇਹੋ ਜਿਹਾ ਰੱਬ ਦੇ ਦੀ ਜਿਹੜਾ ਬੋਲਦਾ ਹੋਵੇ। ਕਹਿੰਦੇ ਜੀ ਦੇ ਦਿਓ, ਕਿਉਂਕਿ ਸੰਸਾਰੀ ਬੰਦਾ ਲੈਣ ਵਿੱਚ ਤੇ ਮਾਹਿਰ ਹੈ ਨਾ। ਕਹਿੰਦੇ ਜੋ ਕੁਝ ਆਉਂਦਾ ਆਉਣ ਦਿਓ, ਭਾਵੇਂ ਕੁਝ, ਰੱਬ ਹੀ ਸਹੀ, ਹੋਰ ਕੁਝ ਨਹੀਂ ਤੇ ਵੇਕੀ ਜਾਏਗਾ ਨਾ ਕੋਈ ਹਜ਼ਾਰ ਦਾ। ਉਹਨੇ ਕਿਹਾ ਜੀ ਦਿਓ, ਕਿਹੜਾ ਰੱਬ ਜਿਹੜਾ ਬੋਲੀ ਜਾਂਦਾ ਹੈ। ਉਹਨੇ ਨਾ ਸਾਧੂ ਨੇ ਇੱਕ ਛੋਟਾ ਜਿਹਾ ਇੱਕ ਯੰਤਰ ਜਿਹਾ ਵੱਟੇ ਵਰਗਾ ਉਹਨੂੰ ਦੇ ਦਿੱਤਾ। ਕਹਿਣ ਲੱਗੇ ਲੈ ਸਾਂਭ ਕੇ ਰੱਖੀ, ਕੋਲ ਰੱਖ ਲੈ ਆਪਣੇ, ਸਾਰਾ ਦਿਨ ਕੰਮ ਕਰੀ ਜਾਈ, ਪਰ ਇਹ ਖਿਆਲ ਰੱਖੀ ਇਹ ਬੋਲੇਗਾ। ਜੇ ਤੂੰ ਠੀਕ ਕੰਮ ਕਰੇਗਾ ਤੇ ਤੈਨੂੰ ਕਹੇਗਾ ਸ਼ਾਬਾਸ਼, ਬਹੁਤ ਚੰਗਾ ਹੈ। ਜੇ ਗਲਤ ਕਰੇਗਾ ਤੇ ਤਾਂ ਵੀ ਤੈਨੂੰ ਦੱਸ ਦੇਗਾ। ਉਹਨੇ ਕਿਹਾ ਵੀ ਇਹਨੇ ਕੀ ਬੋਲਣਾ, ਪੱਥਰ ਹੈ। ਪਰ ਸਾਧੂ ਕ੍ਰਿਸ਼ਮੇ ਵਾਲਾ ਸੀ, ਦੇ ਕੇ ਚਲਾ ਗਿਆ ਉਹਨੇ ਪੱਥਰ ਸਮਝ ਕੇ, ਜਾਨ ਛੁਡਾਈ, ਦੁਕਾਨਦਾਰ ਨੇ ਕੋਲ ਰੱਖ ਲਿਆ। ਜਦੋਂ ਗ੍ਰਾਹਕ ਆਇਆ ਨਾ, ਤੇ ਜਦੋਂ ਗ੍ਰਾਹਕ ਆਇਆ ਸਾਧ ਸੰਗਤ, ਉਹਨੇ ਸੌਦਾ ਤੋਲਿਆ ਤੇ ਦੇਣਾ ਕਿਲੋ ਸੀ, ਪਾਇਆ 900 ਗ੍ਰਾਮ, 100 ਗ੍ਰਾਮ ਘੱਟ ਜਦੋਂ ਤੋਲਿਆ ਨਾ ਉਹਨੇ, ਤੇ ਗ੍ਰਾਹਕ ਕੋਲ ਖੜਾ ਸੀ ਤੇ ਉਹ ਸਾਧੂ ਦਾ ਦਿੱਤਾ ਹੋਇਆ ਰੱਬ ਬੋਲ ਪਿਆ। ਉਹਨੇ ਕਿਹਾ ਸੇਠ ਜੀ ਤੁਹਾਨੂੰ ਹਿਸਾਬ ਦੇਣਾ ਪੈਣਾ, ਪੂਰਾ ਕਿਲੋ ਕਰੋ 900 ਗ੍ਰਾਮ ਦੇ। ਗ੍ਰਾਹਕ ਨੂੰ ਸੁਣਿਆ ਗਿਆ, ਉਹਨੇ ਕਿਹਾ ਕਿ ਬੋਲਦਾ ਹੈ, ਬਥੇਰਾ ਉਹਨੇ ਕੱਪੜੇ ਥੱਲੇ ਦੱਬਿਆ, ਪਰ ਉਹ ਕਿੱਥੋਂ ਬੋਲਣੋਂ ਹਟ। ਉਹ ਬੋਲੀ ਗਿਆ ਜਿਹੜਾ ਗਾਹਕ ਆਵੇ, ਹੁਣ ਸਾਰਾ ਦਿਨ ਸੌਦਾ ਘੱਟ ਤੋਲਣਾ ਸੀ, ਉਹ ਫਿਰ ਬੋਲ ਪਏ ਘੱਟ ਨਾ ਤੋਲੋ, ਇਹ ਗਲਤ ਹੈ। ਬੜੀ ਮੁਸ਼ਕਲ ਨਾਲ ਉਹਨੇ ਦਿਹਾੜੀ ਕੱਢੀ। ਅਗਲੇ ਦਿਨ ਫਿਰ ਉੱਥੋਂ ਸਾਧੂ ਗੁਜ਼ਰ ਰਿਹਾ ਸੀ, ਸਵੇਰੇ ਸਵੇਰੇ ਦੌੜ ਕੇ ਪਿੱਛੇ ਗਿਆ ਉਹ ਸਾਧੂ ਨੂੰ, ਉਹ ਪੱਥਰ ਜਿਹਾ ਦੇ ਕੇ ਨਾਲੇ ਉਹਦੇ ਪੈਰਾਂ ਨੂੰ ਹੱਥ ਲਾਇਆ, ਨਾਲੇ 100 ਰੁਪਈਆ ਮੱਥਾ ਟੇਕਿਆ। ਕਹਿਣ ਲੱਗੇ ਜੀ ਵਿਦਾਇਗੀ ਤੁਹਾਡੇ ਰੱਬ ਦੀ ਪਰਤ ਕੇ ਨਾ ਆਉਣ ਦਿਆ ਜੀ ਸਾਡੀ ਦੁਕਾਨ ਤੇ ਜਿਹੜਾ ਬੋਲਦਾ ਹੋਵੇ। ਕਹਿਣ ਲੱਗੇ ਕੀ ਗੱਲ, ਲੋਕ ਤੇ ਲੱਭਦੇ ਫਿਰਦੇ ਨੂੰ ਰੱਬ ਬੋਲੇ, ਤੂੰ ਵਿਦਾਇਗੀ ਦੇਣ ਦੇ ਰਿਹਾ। ਕਹਿਣ ਲੱਗੇ ਜੀ ਸਾਨੂੰ ਇਸ ਤਰ੍ਹਾਂ ਦੇ ਰੱਬ ਨਹੀਂ ਚਾਹੀਦੇ ਜਿਹੜੇ ਬੋਲਦੇ ਹੋਣ, ਬੋਲਣ ਵਾਲੇ ਸਾਡਾ ਨੁਕਸਾਨ ਕਰਦੇ ਨੇ। ਬੋਲਦੇ ਰੱਬ ਨਾਲ ਰਹਿਣਾ ਔਖਾ ਹੈ, ਸੱਚ ਜਾਣੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਰਹਿਣਾ ਔਖਾ ਹੈ। ਨਾਲ ਰਹਿਣ ਦਾ ਮਤਲਬ ਜਿੱਥੇ ਅਸੀਂ ਗਲਤ ਚੱਲਾਂਗੇ ਉੱਥੇ ਗੁਰੂ ਗ੍ਰੰਥ ਸਾਹਿਬ ਨੇ ਕਹਿ ਦੇਣਾ। ਇਸ ਕਰਕੇ ਤੇ ਬਹੁਤੇ ਲੋਕ ਵਿਚਾਰ ਹੀ ਨਹੀਂ ਸੁਣਦੇ, ਕਹਿਣ ਲੱਗੇ ਛੱਡੋ ਪਰਾਂ ਗੱਲ ਮਾਫਕ ਹੀ ਨਹੀਂ ਆਉਣੀ, ਇਸ ਕਰਕੇ ਕੀਰਤਨ ਹੀ ਚੰਗਾ, ਭਗਤੀ ਕਰਨੇ ਆ। ਬੜੀ ਚੰਗੀ ਗੱਲ ਏ। ਇਸ ਕਰਕੇ ਇੱਥੇ ਕਹਿ ਰਹੇ ਨੇ ਕਿ ਸਦਾ ਨਿਕਟ ਨਿਕਟ ਹਰ ਜਾਨ, ਸਭ ਤੋਂ ਕਠਿਨ ਸਾਧਨ ਹੈ ਧਾਰਮਿਕ ਦੁਨੀਆਂ ਦੇ ਕਿ ਪਰਮਾਤਮਾ ਨੂੰ ਨਾਲ ਹੀ ਲੈਣਾ, ਰੋਟੀ ਖਾਣ ਵੇਲੇ, ਸੌਣ ਵੇਲੇ ਵੀ, ਇਸ਼ਨਾਨ ਕਰਨ ਵੇਲੇ, ਕੰਮ ਕਰਨ ਵੇਲੇ, ਉਹ ਤੇ ਔਖਾ ਹੋ ਜਾਏਗਾ ਜਾਨ ਛਡਾਉਣੀ ਉਹਦੇ ਤੋਂ। ਇਸ ਕਰਕੇ ਲੋਕਾਂ ਨੇ ਬੜੇ ਬੜੇ ਵੱਡੇ ਧਾਰਮਿਕ ਸਥਾਨ ਬਣਾ ਦਿੱਤੇ ਨੇ, ਗੁਰੂ ਨੂੰ ਕਹਿੰਦੇ ਨੇ ਉੱਥੇ ਹੀ ਰਹੋ ਜੀ, ਸਾਡੇ ਜੀਵਨ ਵਿੱਚ ਨਾ ਆਇਆ ਜੇ, ਉੱਥੇ ਤੁਹਾਨੂੰ ਸਭ ਪ੍ਰਬੰਧ ਕਰਦੇ ਨੇ, ਬੜਾ ਵਧੀਆ ਪ੍ਰਬੰਧ ਕਰਦੇ ਨੇ। ਮੈਂ ਪਿੱਛੇ ਜੀ ਸੁਣਿਆ ਸੀ ਕਿਸੇ ਸੱਜਣ ਨੇ ਸੋਨਾ ਲਵਾ ਦਿੱਤਾ ਸੀ ਸਾਰੇ ਗੁਰਦੁਆਰੇ ਨੂੰ। ਕਹਿਣ ਲੱਗੇ ਬਹੁਤ ਭਲਾ ਕੀਤਾ, ਬਹੁਤ ਹੈ ਵੱਡੀ ਗੱਲ, ਦਾਨ ਕਰਨਾ ਸੌਖਾ ਨਹੀਂ, ਸੋਨਾ ਕਹਿੰਦੇ ਲਵਾ ਦਿੱਤਾ ਸੀ। ਮੈਂ ਕਿਹਾ ਅਰਦਾਸ ਕੀ ਕੀਤੀ ਬਾਅਦ ਵਿੱਚ? ਕਹਿੰਦੇ ਅਰਦਾਸ ਤੇ ਕੋਈ ਨਹੀਂ ਕੀਤੀ। ਜ਼ਰੂਰ ਅਰਦਾਸ ਕੀਤੀ ਹੋਵੇ ਜੀ, ਸੋਨਾ ਲਵਾ ਦਿੱਤਾ, ਤੁਸੀਂ ਹੁਣ ਇਹਦੇ ਵਿੱਚ ਹੀ ਰਿਹਾ ਜੇ, ਅਸੀਂ ਜੋ ਮਰਜ਼ੀ ਕਰੀਏ ਜਾ ਕੇ, ਸਾਡੇ ਘਰ ਨਾ ਆਇਆ ਜੇ। ਹੁਣ ਆਦਮੀ ਪ੍ਰਬੰਧ ਕਰਦਾ ਧਰਮ ਵਿੱਚ ਕਿ ਪਰਮਾਤਮਾ ਉਹਦੇ ਨੇੜੇ ਨਾ ਰਵੇ, ਦੂਰ ਰਵੇ, ਉਪਰਾਲੇ ਕਰ ਲੈਂਦਾ ਹੈ, ਸਾਧਨ ਬਣਾ ਲੈਂਦਾ ਹੈ, ਉਹਦੇ ਤੋਂ ਬਚਣਾ ਚਾਹੁੰਦਾ ਹੈ। ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਗੁਰਮੁਖ ਪਿਆਰੇ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹ ਪਰਵਾਨ। ਸਾਧ ਸੰਗਤ ਇਹਨੂੰ ਕਹਿੰਦੇ ਨੇ ਖੰਨੇ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਲੰਘ ਗਏ ਦੇ ਉੱਤੇ ਉਹ ਗੁਰੂ ਕੇ ਪਿਆਰੇ, ਫਿਰ ਉਹਨਾਂ ਤੇ ਬਖਸ਼ਿਸ਼ ਕੀ ਹੁੰਦੀ ਹੈ ਜਿਹੜੇ ਇਸ ਨੂੰ ਪਾਲ ਲੈਂਦੇ ਨੇ। ਹਜ਼ੂਰ ਕਹਿੰਦੇ ਆਪਣੇ ਦਾਸ ਕੋ ਆਪ ਕਿਰਪਾ ਕਰੇ, ਫਿਰ ਐਸੇ ਦਾਸਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਿਰਪਾ ਕਰ ਦਿੰਦੇ ਹਨ, ਫਿਰ ਉਹਨਾਂ ਨੂੰ ਹੋਰ ਕੀ ਪ੍ਰਾਪਤੀ ਹੁੰਦੀ। ਹਜ਼ੂਰ ਕਹਿੰਦੇ ਤਿਸ ਦਾਸ ਕੋ ਸਭ ਸੋਝੀ ਪਰੈ, ਉਹਨਾਂ ਦੇ ਅੰਦਰ ਪਿਆ ਹੋਇਆ ਇੱਕ ਗਿਆਨ ਦਾ ਕੇਂਦਰ ਖੁੱਲ ਜਾਂਦਾ ਹੈ, ਸਾਰੀ ਤਰ੍ਹਾਂ ਦੀ ਸੋਝੀ, ਵਿਗਿਆਨ, ਗਿਆਨ, ਸੰਸਾਰ, ਪਰਮਾਰਥ ਉਹਨਾਂ ਦੇ ਹੱਥਾਂ ਵਿੱਚ ਆ ਜਾਂਦਾ। ਉਹਨਾਂ ਦੇ ਫਿਰ ਸੰਸਾਰ ਵਿੱਚ ਰਹਿਣ ਦੀ ਦਸ਼ਾ ਕੈਸੀ ਏ? ਹਜ਼ੂਰ ਕਹਿੰਦੇ ਸਗਲ ਸੰਗ ਆਤਮ ਉਦਾਸ, ਰਹਿੰਦੇ ਸਾਰਿਆਂ ਦੇ ਨਾਲ ਨੇ, ਸਗਲ ਸੰਗ ਸਾਰਿਆਂ ਦੇ ਨਾਲ ਵੀ ਰਹਿੰਦੇ ਨੇ, ਪਰ ਆਤਮ ਉਦਾਸ, ਆਤਮ ਕਿਤੇ ਹੋਰ ਰਹਿੰਦਾ। ਉਹਦੇ ਜੀਵਨ ਦੇ ਦੋ ਹਿੱਸੇ ਹੋ ਜਾਂਦੇ ਨੇ, ਸਰੀਰ ਦਾ ਹਿੱਸਾ ਇੱਥੇ ਕੰਮ ਕਰੀ ਜਾਂਦਾ ਹੈ, ਅੰਦਰਲਾ ਕਿਸੇ ਹੋਰ ਦੁਨੀਆਂ ਵਿੱਚ ਵਿਚਰਨ ਲੱਗ ਪੈਂਦਾ ਹੈ। ਉਸ ਨੂੰ ਕੀ ਕਹਿੰਦੇ ਨੇ? ਸਗਲ ਸੰਗ ਐਸੀ, ਸਗਲ ਸੰਗ ਆਤਮ ਉਦਾਸ, ਨਿਰਲੇਪ ਹੋ ਗਏ, ਐਸੀ ਜੁਗਤ ਨਾਨਕ ਰਾਮਦਾਸ। ਰੱਬ ਦੇ ਪਿਆਰਿਆਂ ਦੇ ਜੀਵਨ ਦੀ ਐਸੀ ਜੁਗਤ ਹੈ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ। ਫਿਰ ਅਗਲੀ 7ਵੀਂ ਇਸ ਨੰਬਰ ਜਿਹੜਾ ਸ਼ਬਦ ਹੈ ਉਹਦੇ ਵਿੱਚ ਜੀਵਨ ਮੁਕਤ ਵਿਅਕਤੀ ਦੀ ਵਿਆਖਿਆ ਕਰਦੇ ਹੋਏ ਉਹਦੇ ਲੱਛਣ, ਉਹਦੇ ਗੁਣ ਦਰਸਾ ਰਹੇ ਨੇ। ਹਜ਼ੂਰ ਕਹਿੰਦੇ ਪ੍ਰਭ ਕੀ ਆਗਿਆ ਆਤਮ ਹੇਤਾਵੈ, ਜੀਵਨ ਮੁਕਤ ਸੋ ਕਹਾਵੈ। ਪ੍ਰਭ ਕੀ ਆਗਿਆ, ਆਪਣੇ ਅੰਦਰੋਂ ਵਾਹਿਗੁਰੂ ਦੀ ਆਗਿਆ ਨੂੰ ਪ੍ਰਵਾਨ ਕਰ ਲੈਂਦੇ ਨੇ। ਆਗਿਆ ਦਾ ਮਤਲਬ ਜਿਵੇਂ ਦਾ ਉਹਨਾਂ ਨੂੰ ਜੀਵਨ ਮਿਲਿਆ, ਖੁਸ਼ ਰਹਿੰਦੇ ਨੇ ਉਹਦੇ ਵਿੱਚ, ਕਦੀ ਉਲਾਮਾ ਨਹੀਂ ਦਿੰਦੇ। ਜਿਵੇਂ ਦੀ ਅਮੀਰੀ ਗਰੀਬੀ ਕਰੂਪਤਾ ਸੁੰਦਰਤਾ ਕਾਮਯਾਬੀ ਨਾ ਕਾਮਯਾਬੀ ਜਿਵੇਂ ਦਾ ਵੀ ਜੀਵਨ ਹੈ ਉਹਨੂੰ ਪ੍ਰਵਾਨ ਕਰ ਲੈਂਦੇ ਨੇ, ਹਿਤਾਵੈ ਹਿਤ ਕਰਦੇ ਨੇ ਆਪਣੇ ਜੀਵਨ ਦੇ ਨਾਲ, ਉਹ ਜੀਵਨ ਮੁਕਤ ਕਹਾਉਂਦੇ ਨੇ। ਭਾਵ ਜੀਵਨ ਦੇ ਵਿੱਚ ਰਹਿੰਦੇ ਹੋਏ ਮੁਕਤ ਦਾ ਅਰਥ ਹੈ ਜੀਵਨ ਦੇ ਦੁੱਖਾਂ ਤੋਂ ਖੁੱਲ੍ਹ ਜਾਂਦੇ ਨੇ, ਉਹਨਾਂ ਦੇ ਰਸੇ ਜੀਵਨ ਦੇ ਦੁੱਖਾਂ ਤੋਂ ਖੁੱਲ੍ਹ ਜਾਂਦੇ। ਫਿਰ ਕਹਿੰਦੇ ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਹਰਖ ਤੇ ਸੋਗ, ਖੁਸ਼ੀ ਤੇ ਗਮੀ ਉਹਨਾਂ ਵਾਸਤੇ ਇੱਕੋ ਹੋ ਜਾਂਦੇ, ਔਰ ਜਿਹੜਾ ਇਹਨਾਂ ਦੋਵਾਂ ਨੂੰ ਪਾਰ ਕਰਦਾ ਉਹਦੇ ਅੱਗੇ ਆਨੰਦ ਆਉਂਦਾ ਹੈ। ਸਦਾ ਆਨੰਦ ਤੈ ਨਹੀਂ ਵਿਯੋਗ, ਹਰਖ ਤੇ ਸੋਗ। ਹੁਣ ਤਾਂ ਜਿਹੜੇ ਮਨੋਵਿਗਿਆਨੀ ਨੇ ਉਹ ਵੀ ਇਹ ਕਹਿਣ ਲੱਗ ਪਏ ਨੇ ਕਿ ਖੁਸ਼ੀ ਦੇ ਵੇਲੇ ਬਹੁਤੇ ਖੁਸ਼ ਨਾ ਹੋਵੋ, ਜਿੰਨਾ ਤੁਸੀਂ ਕਾਮਯਾਬੀ ਵੇਲੇ ਖੁਸ਼ ਹੋਵੋਗੇ ਉਨਾ ਤੁਸੀਂ ਨਾਮ ਕਾਮਯਾਬੀ ਵੇਲੇ ਦੁਖੀ ਹੋ ਜਾਓਗੇ, ਉਸੇ ਪਰਸੈਂਟੇਜ ਵਿੱਚ ਮਨ ਦੀ ਦਸ਼ਾ ਹੈ, ਇਹ ਸੱਚਾਈ ਹੈ। ਇਸ ਕਰਕੇ ਕਹਿੰਦੇ ਇੱਕੋ ਹਾਲਤ ਸਮ ਦਮ ਦੇ ਵਿੱਚ ਰਹਿਣਾ, ਇਹ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ, ਵਿਯੋਗ ਨਹੀਂ ਆਉਂਦਾ ਉਹਨਾਂ ਨੂੰ, ਵਿਛੋੜਾ ਨਹੀਂ ਪੈਂਦਾ। ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਉਹਨਾਂ ਵਾਸਤੇ ਸੋਨਾ ਤੇ ਮਿੱਟੀ ਇੱਕੋ ਹੋ ਗਏ, ਜੇ ਤੇ ਉਹਨਾਂ ਨੂੰ ਮਿੱਟੀ ਮਿਲੀ ਉਹਨੂੰ ਸੋਨਾ ਸਮਝਦੇ ਨੇ, ਇਹ ਨੀ ਵੀ ਮਿੱਟੀ ਪਾ ਕੇ ਉਹ ਘਬਰਾ ਜਾਂਦੇ। ਮਿੱਟੀ ਉਹਨਾਂ ਵਾਸਤੇ ਸੋਨਾ ਹੋ ਜਾਂਦੀ ਤੇ ਸੋਨਾ ਮਿੱਟੀ ਹੋ ਜਾਂਦਾ ਹੈ। ਅੰਮ੍ਰਿਤ ਤੇ ਜ਼ਹਿਰ ਇੱਕ ਜੈਸੇ, ਭਾਵ ਜੀਵਨ ਦੇ ਮਿੱਠੇ ਜਿਹੜੇ ਪ੍ਰਾਪਤੀਆਂ ਨੇ ਉਹ ਵੀ ਉਸੇ ਤਰ੍ਹਾਂ ਦੀਆਂ, ਤੇ ਕੌੜੇ ਜੀਵਨ ਦੇ ਪਲ ਵੀ ਇੱਕੋ ਜਿਹੇ ਲੱਗਦੇ ਨੇ, ਇਸ ਤਰ੍ਹਾਂ ਦੀ ਉਹਨਾਂ ਦੀ ਜੀਵਨ ਦਸ਼ਾ ਹੈ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਉਹਨਾਂ ਦਾ ਸਤਿਕਾਰ ਕਰੋ ਤਾਂ ਵੀ ਉਸੇ ਹਾਲਤ ਵਿੱਚ, ਜੇ ਤੁਸੀਂ ਉਹਨਾਂ ਦੇ ਅੱਗੇ ਅਭਿਮਾਨੀ ਹੋ ਕੇ ਜਾਓ ਤਾਂ ਵੀ ਸਾਧ ਸੰਗਤ ਉਸੇ ਹਾਲਤ ਵਿੱਚ। ਉਹਨਾਂ ਵਾਸਤੇ ਬਾਦਸ਼ਾਹ ਔਰ ਜਿਹੜੇ ਗਰੀਬ ਨੇ ਦੋਵੇਂ ਇੱਕੋ ਜਿਹਾ ਦਿਸਦੇ ਨੇ, ਔਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹਜ਼ੂਰ ਕਹਿੰਦੇ ਜੋ ਵਰਤਾਏ ਸਾਈ ਜੁਗਤ। ਬੜੀ ਵੱਡੀ ਕਲਾ ਹੈ ਜੋ ਵਰਤਾਏ, ਜੋ ਉਹਨਾਂ ਦੀ ਜ਼ਿੰਦਗੀ ਵਿੱਚ ਅਕਾਲ ਪੁਰਖ ਵਰਤਾਉਂਦਾ ਹੈ ਨਾ, ਉਹ ਉਸੇ ਚੀਜ਼ ਨੂੰ ਜੁਗਤ ਬਣਾ ਲੈਂਦੇ ਨੇ, ਉਸੇ ਚੀਜ਼ ਨੂੰ। ਕਿਉਂਕਿ ਜ਼ਿੰਦਗੀ ਵਿੱਚ ਜਿੰਨੇ ਦੁੱਖ ਨੇ, ਤੁਸੀਂ ਕਦੀ ਵੇਖਣਾ ਆਪਾਂ ਰਸਤੇ ਵਿੱਚ ਤੁਰਨੇ ਆ, ਇੱਟਾਂ ਖਿਲਰੀਆਂ ਹੋਣ ਤੇ ਠੇਡਾ ਲੱਗਦਾ, ਚੋਟ ਲੱਗ ਜਾਂਦੀ ਹੈ। ਜੇ ਉਹਨਾਂ ਇੱਟਾਂ ਨੂੰ ਤਰਤੀਬ ਦਿੱਤੀ ਜਾਏ ਤੇ ਉਹ ਇੱਟਾਂ ਹੀ ਜ਼ਮੀਨ ਤੇ ਆਪਾਂ ਜੋੜ ਕੇ ਲਾ ਦਈਏ ਤੇ ਸਾਧ ਸੰਗਤ ਦੀ ਥਾਂ ਪੱਕਾ ਹੋ ਜਾਂਦਾ, ਉਹਦੇ ਬਾਰਿਸ਼ ਪੈਣ ਤੇ ਸਾਡੇ ਪੈਰ ਨਹੀਂ ਖਰਾਬ ਹੁੰਦੇ, ਤਰਤੀਬ ਦੇ ਦਿੱਤੀ ਨਾ, ਜੁਗਤ ਆ ਗਈ। ਜੇ ਤੇ ਜੁਗਤ ਵਿੱਚ ਜੋ ਵਰਤਾਏ, ਸਾਡੀ ਜ਼ਿੰਦਗੀ ਵਿੱਚ ਅਕਾਲ ਪੁਰਖ ਵੱਲੋਂ ਜੋ ਵੀ ਦਿੱਤਾ ਜਾਂਦਾ, ਜੇ ਅਸੀਂ ਉਹਨੂੰ ਜੁਗਤ ਵਾਰ ਤਰਤੀਬ ਵਾਰ ਕਰ ਦਈਏ ਤਾਂ ਉਹ ਹੀ ਜੋ ਵਰਤਾਏ ਸਾਈ ਜੁਗਤ, ਉਹ ਹੀ ਜੁਗਤ ਬਣ ਜਾਂਦੀ ਹੈ। ਸਾਰੀਆਂ ਇੱਟਾਂ ਜਿਨ੍ਹਾਂ ਨਾਲ ਅਸੀਂ ਠੇਡੇ ਖਾਂਦੇ ਹਾਂ, ਜੇ ਉਹਨਾਂ ਨੂੰ ਜੋੜ ਲਈਏ ਤੇ ਉਹ ਪੌੜੀਆਂ ਬਣ ਜਾਂਦੀਆਂ, ਉਹਨਾਂ ਦੇ ਉੱਤੇ ਚੜ ਕੇ ਉੱਤੇ ਚਲੇ ਜਾਈਏ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਜਿੰਨੇ ਦੁੱਖ ਨੇ, ਜੇ ਅਸੀਂ ਉਹਨਾਂ ਨੂੰ ਤਰਤੀਬ ਵਾਰ ਜੋੜ ਦਈਏ ਤੇ ਉਹ ਪੌੜੀਆਂ ਬਣ ਜਾਂਦੇ ਨੇ, ਉਹ ਸਾਨੂੰ ਉੱਚਾ ਲੈ ਜਾਂਦੇ ਨੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਐਸੇ ਪੁਰਖ ਐਸੇ ਮਨੁੱਖ ਜੀਵਨ ਮੁਕਤ ਹੋ ਗਏ, ਭਾਵ ਉੱਚੇ ਉੱਠ ਗਏ। ਅਖੀਰਲੇ ਬੰਦ ਵਿੱਚ ਸਾਹਿਬ ਕਹਿੰਦੇ ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ। ਆ ਜਿੰਨੇ ਸਰੀਰ ਨੇ ਪਾਰ ਬ੍ਰਹਮ ਦੇ ਥਾਂ ਨੇ, ਉਹਦੇ ਰਹਿਣ ਦੇ ਟਿਕਾਣੇ ਨੇ, ਜਿਵੇਂ ਜਿਵੇਂ ਦੇ ਥਾਵਾਂ ਤੇ ਜਿਹਨੂੰ ਉਹ ਜਨਮ ਦਿੰਦਾ, ਜਿਸ ਕੌਮ ਵਿੱਚ ਜਿਸ ਮਜ਼ਹਬ ਦੇ ਵਿੱਚ, ਉਵੇਂ ਦਾ ਉਹਦਾ ਨਾਮ ਪੈ ਜਾਂਦਾ, ਉਵੇਂ ਦਾ ਉਹਨੂੰ ਨਾਮ ਕਹਿ ਕੇ ਪੁਕਾਰਦੇ ਨੇ। ਹਜ਼ੂਰ ਕਹਿੰਦੇ ਆਪੇ ਕਰਨ ਕਰਾਵਣ ਜੋਗ, ਪ੍ਰਭ ਭਾਵੈ ਸੋਈ ਫੁਨ ਹੋਗ। ਉਹ ਆਪ ਵੀ ਕਰ ਲੈਂਦਾ ਤੇ ਦੂਜਿਆਂ ਤੋਂ ਕਰਵਾ ਵੀ ਲੈਂਦਾ। ਦੋ ਚੀਜ਼ਾਂ ਨੇ ਉਹਦੇ ਵਿੱਚ ਧਿਆਨ ਦੇਣਾ, ਕਰਨ ਕਰਾਵਣ ਯੋਗ, ਕਰ ਵੀ ਸਕਦਾ ਤੇ ਕਰਵਾ ਵੀ ਲੈਂਦਾ। ਜੋ ਕੁਝ ਉਸ ਨੂੰ ਚੰਗਾ ਲੱਗਦਾ ਉਹ ਹੀ ਹੋਗ ਹੋਏਗਾ ਤੇ ਹੋ ਰਿਹਾ ਹੈ। ਸੱਚੇ ਪਾਤਸ਼ਾਹ ਜੀ ਅੱਗੇ ਬਚਨ ਕਹਿੰਦੇ, ਪਸਰਿਓ ਆਪ ਹੋਏ ਅਨੰਤ ਤਰੰਗ। ਉਹ ਇਸ ਸਾਰੇ ਬ੍ਰਹਿਮੰਡ ਦੇ ਵਿੱਚ ਪਸਰਿਆ ਹੋਇਆ, ਖਿਲਰਿਆ ਹੋਇਆ, ਕਿਹਦੇ ਰਾਹੀਂ? ਤਰੰਗਾਂ ਦੇ ਰਾਹੀਂ। ਖਿਆਲ ਕਰਨਾ, ਅਨੰਤ ਤਰੰਗ, ਅਨੇਕ ਤਰੰਗਾਂ ਦੇ ਰਾਹੀਂ ਉਹ ਖਿਲਰਿਆ ਹੋਇਆ ਸਾਰੇ ਬ੍ਰਹਿਮੰਡ ਦੇ ਵਿੱਚ, ਅਨੇਕ ਲਹਿਰਾਂ ਬਣ ਕੇ, ਸ਼ਬਦ ਬਣ ਕੇ ਇਸ ਬ੍ਰਹਿਮੰਡ ਵਿੱਚ ਉਹਦਾ ਪਸਾਰਾ ਹੈ, ਖਿਲਰਿਆ। ਸਾਹਿਬ ਕਹਿੰਦੇ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਉਸ ਵਾਹਿਗੁਰੂ ਦੇ ਰੰਗ, ਉਹਦੀਆਂ ਬਖਸ਼ਿਸ਼ਾਂ ਨੂੰ ਅਸੀਂ ਵੇਖ ਨਹੀਂ ਸਕਦੇ। ਕਿੰਨੀਆਂ ਕੁ ਬਖਸ਼ਿਸ਼ਾਂ ਉਹਨੇ ਦਿੱਤੀਆਂ ਨੇ, ਵੇਖਿਆ ਨਹੀਂ ਜਾ ਸਕਦਾ। ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਵਿਨਾਸ਼। ਜਿਵੇਂ ਜਿਵੇਂ ਦੀ ਕਿਸੇ ਨੂੰ ਮਤ ਪ੍ਰਦਾਨ ਕਰਦਾ ਹੈ, ਉਵੇਂ ਦਾ ਉਹਦੇ ਵਿੱਚ ਵਿਕਾਸ ਹੁੰਦਾ, ਵਿਗਾਸ ਹੁੰਦਾ, ਪ੍ਰਕਾਸ਼ ਹੁੰਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਕਰਤਾ ਅਵਿਨਾਸ਼, ਨਾਸ਼ ਤੋਂ ਰਹਿਤ ਹੈ। ਸਦਾ 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 ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਉਹ ਸਦਾ 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 ਹਮੇਸ਼ਾ ਹੀ ਦਿਆਲੂ ਹੈ, ਕਿਰਪਾਲੂ ਹੈ, ਬਖਸ਼ਾ ਕਰਨ ਵਾਲਾ ਹੈ। ਉਹਨੂੰ ਸਿਮਰ ਸਿਮਰ ਕੇ ਉਹਦੇ ਜਿਹੜੇ ਦਾਸ ਨੇ ਉਹ ਨਿਹਾਲ ਹੋ ਜਾਂਦੇ ਨੇ, ਉਹਨਾਂ 'ਤੇ ਬਖਸ਼ਾਂ ਹੁੰਦੀਆਂ ਨੇ। ਆਓ ਐਸੇ ਅਕਾਲ ਪੁਰਖ ਦੇ ਨਾਮ ਨੂੰ ਸ਼ਬਦ ਨਾਲ ਸਾਂਝ ਪਾਈਏ, ਇੱਕ ਦੋ ਮਿੰਟ ਵਾਸਤੇ ਫਿਰ ਸਮਾਪਤੀ ਕਰਾਂਗੇ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।